ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਤਨ ਮਨ ਧਨ ਅਰਪ ਸਭ ਆਪਣਾ, ਕਵਨ ਸੁਮਤ ਜਿਤ ਹਰ ਹਰ ਜਪਨਾ। ਤਨ ਮਨ ਧਨ ਅਰਪੋ ਸਭ ਆਪਣਾ, ਕਵਨ ਸੁਮਤ ਜਿਤ ਹਰ ਹਰ ਜਪਨਾ। ਕਰ ਆਸਾ ਆਯੋ ਪ੍ਰਭ ਮੰਗਨ, ਤੁਮ ਪੇਖਤ ਸੋਭਾ ਮੇਰਾ ਆਂਗਨ। ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰ, ਸਾਧ ਸੰਗ ਇਸ ਮਨ ਹੈ ਉਧਾਰ। ਮਤ ਬੁੱਧ ਸੁਰਤ ਨਾਹੀਂ ਚਤੁਰਾਈ, ਤਾਂ ਮਿਲੀਐ ਜਾਂ ਲਏ ਮਿਲਾਈ। ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ, ਕਹੁ ਨਾਨਕ ਸਫਲ ਸੋ ਆਇਆ। ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ, ਕਹੁ ਨਾਨਕ ਸਫਲ ਸੋ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆ ਦੇ ਵਾਲੇ ਗਰੀਬ ਨਿਵਾਸ ਸਤਿਗੁਰੂ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਵਾਲੀਏ ਕੁਲ ਆਲਮ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੋਭਾ ਪਾ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਸਾਡੇ 'ਤੇ ਦਿਆਲਤਾ ਕਿਰਪਾਲਤਾ ਰਹਿਮਤ ਕੀਤੀ ਹੈ ਤਾਂ ਜੋ ਇਹ ਪਾਵਨ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਮੇਰੇ ਗਰੀਬ ਨਿਵਾਸ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾਲਤਾ ਦਾ ਸਦਕਾ ਅੱਜ ਜੋ ਪਾਵਨ ਪਵਿੱਤਰ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰਦੇਵ ਜੀ ਨੇ ਬਖਸ਼ਿਸ਼ ਕੀਤਾ ਹੈ ਉਹਦੀ ਕਥਾ ਵਿਚਾਰ ਦਾ ਸਮਾਂ ਇਸ ਸਮੇਂ ਹੋ ਆਇਆ ਹੈ। ਅੱਜ ਦੇ ਦਿਹਾੜੇ ਕਿਰਪਾਲੂ ਜੀ ਨੇ ਸਾਡੇ 'ਤੇ ਦਿਆਲਤਾ ਕਰਕੇ ਗੁਰਸਿੱਖ ਦੀ ਰਸਨਾ ਦੁਆਰਾ ਸਵਾਲ, ਗੁਰੂ ਰਸਨਾ ਦੁਆਰਾ ਜਵਾਬ ਦੇ ਕਰਕੇ ਨਿਹਾਲ ਕੀਤਾ ਹੈ। ਕਾਰਨ ਹੈ, ਗੁਰਸਿੱਖ ਦਾ ਹਰ ਇੱਕ ਦਾ ਫਰਜ਼ ਹੈ ਉਹ ਗੁਰੂ ਕੋਲ ਜਾ ਕਰਕੇ ਅਤੇ ਆਪਣੇ ਦਿਲ ਦੀ ਹਾਲ, ਦਿਲ ਦਾ ਹਾਲ ਜੋ ਹਿਰਦੇ ਦੀ ਵੇਦਨ ਹੈ ਉਹ ਅਰਦਾਸ ਰੂਪ ਵਿੱਚ ਕਰੇ ਕਿ ਗੁਰਦੇਵ ਜੀ ਕਿਰਪਾ ਕਰੋ, ਮੇਰਾ ਆਹ ਮਸਲਾ ਹੈ ਅਤੇ ਤੁਸੀਂ ਇਹਨੂੰ ਹੱਲ ਕਰਕੇ ਦੇਵੋ। ਇਵੇਂ ਹੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਅਤੇ ਉਹਨਾਂ ਮਸਲਿਆਂ ਦਾ ਹੱਲ ਕਰਦੇ ਨੇ ਜਿਹੜੀ ਅੱਜ ਬਖਸ਼ਿਸ਼ ਸਾਡੇ 'ਤੇ ਕੀਤੀ ਹੈ। ਇਹ ਸਤਿਗੁਰੂ ਸਾਹਿਬ ਜੀ ਨੇ ਦਿਆਲਤਾ ਕਰਕੇ, ਰਹਿਮਤ ਕਰਕੇ ਜਿਹੜੀ ਸਾਡੀ ਚਿਰਾਂ ਦੀ ਵੇਦਨਤਾਈ ਸੀ ਉਹਨੂੰ ਮੇਟਣ ਵਾਸਤੇ ਇਹ ਕਿਰਪਾਲਤਾ ਕੀਤੀ ਹੈ। ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰੀਏ ਜੋ ਸਤਿਗੁਰੂ ਸਾਹਿਬ ਜੀ ਸਾਡੇ 'ਤੇ ਬਖਸ਼ਿਸ਼ ਕਰ ਰਹੇ ਹਨ। ਉਸ ਦਿਆਲਤਾ ਦੇ ਪਾਤਰ ਬਣਨ ਵਾਸਤੇ ਪ੍ਰੇਮ ਸਤਿਕਾਰ ਸਾਹਿਤ ਕਹੋ ਜੀ। ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾਂ।
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਆਪ ਕਿਰਪਾ ਕਰਕੇ ਜਿਨ੍ਹਾਂ ਨੇ ਸਾਨੂੰ ਦੁਨੀਆਂ ਦੇ ਲੋਕਾਂ ਨੂੰ ਇਹ ਸਮਝਾਇਆ ਕਿ ਇਹ ਸਿੱਖੋ ਜਾਂ ਇਹ ਸਰਬੱਤ ਦੁਨੀਆਂ 'ਚ ਵਸਣ ਵਾਲੇ ਵੱਖੋ ਵੱਖਰੇ ਧਰਮਾਂ ਦੇ ਲੋਕੋ, ਪਰਮੇਸ਼ੁਰ ਵਾਹਿਗੁਰੂ ਦੇ ਨਾਮ 'ਤੇ ਜੇ ਕੋਈ ਤੁਹਾਡੇ 'ਤੇ ਕਸ਼ਟ ਵੀ ਤੁਹਾਨੂੰ ਦੁੱਖ ਵੀ ਦੇਣ ਦਾ ਯਤਨ ਕਰੇ ਤਾਂ ਉਹਦੇ ਭਾਣੇ ਨੂੰ ਮੰਨਣਾ ਕਿਸ ਤਰੀਕੇ ਨਾਲ ਹੈ। ਤੱਤੀ ਤਵੀ 'ਤੇ ਬੈਠ ਕੇ ਵੀ ਤੇਰਾ ਕੀ ਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੇ, ਐਸਾ ਪਾਵਣ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਸਾਹਿਬ ਜੀ ਸਾਡੇ 'ਤੇ ਕਿਰਪਾ ਕਰ ਰਹੇ ਹਨ।
ਤਨ ਮਨ ਧਨ ਅਰਪੋ ਸਭ ਆਪਣਾ।
ਇਹ ਸ਼ਬਦ ਦੇ ਪਾਵਣ ਅਰਥ ਕਰਨ ਵਾਸਤੇ ਸਾਨੂੰ ਜਿਹੜੀ ਅਗਲੀ ਪੰਕਤੀ ਹੈ ਉਹ ਪਹਿਲਾਂ ਪੜ੍ਹਨੀ ਪਵੇਗੀ ਜੀ।
ਕਵਨ ਸੁਮਤ ਜਿਤ ਹਰ ਹਰ ਜਪਨਾ।
ਇਹ ਗੁਰਸਿੱਖ ਮੁਖ ਦੁਆਰਾ ਬੇਨਤੀ ਹੈ। ਇਹ ਗੁਰਦੇਵ ਜੀ ਉਹ ਕਿਹੜੀ ਮਤ ਹੈ, ਉਹ ਕਿਹੜੀ ਸ੍ਰੇਸ਼ਟ ਬੁੱਧੀ ਹੈ ਜਿਸ ਬੁੱਧੀ ਦੁਆਰਾ ਅਸੀਂ ਆਪ ਜੀ ਦਾ ਨਾਮ ਸਿਮਰਨ ਅਭਿਆਸ ਕਰ ਸਕਦੇ ਹਾਂ। ਇਹ ਆਮ ਸਾਡੇ 'ਚ ਚਰਚਾ ਹੈ। ਇੱਕ ਸਿੱਖ ਦੂਜੇ ਸਿੱਖ ਨੂੰ ਪੁੱਛਦਾ ਹੈ, ਸਿੱਖਾ ਨਾਮ ਜਪਣ ਦਾ ਢੰਗ ਕੀ, ਮੈਂ ਬਾਣੀ ਕਿਸ ਤਰੀਕੇ ਨਾਲ ਪੜ੍ਹਿਆ ਕਰਾਂ, ਮੈਂ ਚੌਂਕਣਾ ਮਾਰ ਕੇ ਬਵਾਂ, ਮੈਂ ਤੁਰਿਆ ਫਿਰਦਾ ਪੜ੍ਹਿਆ ਕਰਾਂ, ਮੈਂ ਇਕਾਂਤ 'ਚ ਪੜ੍ਹਾਂ ਜਾਂ ਸਾਰਿਆਂ ਵਿੱਚ ਬੈਠ ਕਰਕੇ ਪੜ੍ਹਾਂ, ਮੈਨੂੰ ਦੱਸ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਹੁੰਦਾ ਹੈ, ਗੁਰੂ ਕਿਹਾ ਸਿੱਖਾ ਮੈਂ ਨਾਲ ਨਾਲ ਬਾਣੀ ਪੜ੍ਹ ਸਕਦਾ ਹਾਂ ਜਾਂ ਨਹੀਂ ਪੜ੍ਹ ਸਕਦਾ ਹਾਂ। ਅਤੇ ਸਤਿਗੁਰੂ ਸਾਹਿਬ ਜੀ ਕਹਿੰਦੇ, ਗੁਰਸਿੱਖਾ ਇਹ ਬੇਨਤੀ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਸ਼ਬਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਕਰ। ਮਹਾਰਾਜ ਕਵਣ ਸੁਮਤ ਜਿਤ ਹਰ ਹਰ ਜਪਣਾ। ਮਹਾਰਾਜ ਉਹ ਕਿਹੜੀ ਸ੍ਰੇਸ਼ਟ ਮਤੀ ਹੈ, ਉਹ ਕਿਹੜੀ ਸ੍ਰੇਸ਼ਟ ਬੁੱਧੀ ਹੈ ਜਿਸ ਬੁੱਧੀ ਦੁਆਰਾ ਆਪ ਜੀ ਨੂੰ ਜਪ ਸਕਦੇ ਹਾਂ, ਆਪ ਜੀ ਦਾ ਸਿਮਰਨ ਕਰਦੇ ਹਾਂ। ਹੁਣ ਪਹਿਲੀ ਪੰਕਤੀ ਪੜ੍ਹੋ ਜੀ।
ਤਨ ਮਨ ਧਨ ਅਰਪੋ ਸਭ ਆਪਣਾ।
ਗੁਰਦੇਵ ਕਹਿੰਦੇ, ਗੁਰਸਿੱਖਾ ਵੇਖ, ਸ੍ਰੇਸ਼ਟ ਮਤ ਸ੍ਰੇਸ਼ਟ ਬੁੱਧੀ ਇਹ ਹੈ ਕਿ ਆਪਣੇ ਤਨ ਦੇ ਬਲ ਦਾ ਹੰਕਾਰ ਇਹ ਛੱਡਣਾ ਕਰ। ਜਿਹੜਾ ਤਨ ਦਾ ਤਾਣ ਹੈ ਇਹਨੂੰ ਤਿਆਗ, ਮਨ ਦੀਆਂ ਮਨੌਤਾਂ ਤਿਆਗ ਦੇ, ਅਤੇ ਧਨ ਦਾ ਜਿਹੜੀ ਹੰਗਤਾ ਚੁੱਕੀ ਫਿਰਦਾ ਮੈਂ ਬਹੁਤੇ ਧਨ ਵਾਲਾ, ਤਾਣ ਤਨ ਦਾ ਤਾਣ ਸਰੀਰ ਦਾ ਤਾਣ ਬਲ ਇਹਨੂੰ ਤਿਆਗ, ਇਹ ਵੀ ਦੁੱਖਦਾਈ ਹੈ। ਮਨ ਦੀਆਂ ਮਨੌਤਾਂ, ਮੇਰਾ ਮਨ ਆਹ ਨਹੀਂ ਮੰਨਦਾ ਜੀ, ਮੇਰਾ ਮਨ ਉਹ ਨਹੀਂ ਮੰਨਦਾ, ਇਹ ਮਨ ਦੀਆਂ ਮਨੌਤਾਂ ਨੂੰ ਤਿਆਗ। ਮੈਂ ਬਹੁਤਾ ਧਨੀ ਹਾਂ, ਇਸ ਧਨ ਦੀ ਹੰਗਤਾ ਨੂੰ ਤਿਆਗ ਕਰਕੇ ਆ, ਇਹਦੇ ਨਾਲੋਂ ਵੱਡੀ ਸ੍ਰੇਸ਼ਟ ਮਤ ਕੋਈ ਹੋਰ ਹੋ ਹੀ ਨਹੀਂ ਸਕਦੀ। ਪੁੱਛਿਆ ਸੀ ਨਾ, ਕਵਣ ਸੁਮਤ ਜਿਤ ਹਰ ਹਰ ਜਪਣਾ। ਮਹਾਰਾਜ ਉਹ ਕਿਹੜੀ ਸਮਤ ਹੈ ਜਿਸ ਤਰੀਕੇ ਨਾਲ ਆਪ ਜੀ ਨੂੰ ਜਪ ਸਕਦੇ ਹਾਂ। ਸਤਿਗੁਰੂ ਸਾਹਿਬ ਕਹਿੰਦੇ, ਆ ਤਿੰਨ ਦਵਾਈਆਂ, ਆ ਤਿੰਨ ਪਰਹੇਜ਼ ਜਿਹੜੇ ਨੇ ਗੁਰੂ ਕਹਿ ਸਿੱਖਾ ਇਹ ਕਰ, ਨਾਮ ਰੂਪੀ ਔਖਦੀ ਲੈਣ ਦੇ ਲਈ। ਕੇਵਲ ਦਵਾਈ ਦੇ ਖਾਣ ਦੇ ਨਾਲ ਗੱਲ ਨਹੀਂ ਬਣੇਗੀ, ਤੈਨੂੰ ਨਾਲ ਦੇ ਨਾਲ ਆ ਪਰਹੇਜ ਵੀ ਕਰਨਾ ਪਵੇਗਾ। ਪਰਹੇਜ਼ ਹੈ ਤਨ ਦਾ ਤਾਣ, ਮਨ ਦੀ ਮਨੌਤ ਅਤੇ ਧਨ ਦੀ ਹੰਗਤਾ, ਇਹ ਤਿੰਨੇ ਦੇ ਤਿੰਨਾਂ ਦਾ ਤਿਆਗ ਕਰ, ਫਿਰ ਤੇਰਾ ਨਾਮ ਜਪਿਆ ਹੋਇਆ ਸਫਲਾ ਹੈ ਜੀ।
ਕਰ ਆਸਾ ਆਇਓ ਪ੍ਰਭ ਮੰਗਣ।
ਅੱਗੇ ਫਿਰ ਜਾਜ ਦੱਸਦੇ ਨੇ, ਗੁਰਸਿੱਖਾ ਤੂੰ ਇਹ ਨਾ ਕਰੀਂ ਕਿ ਇੱਥੋਂ ਹੰਕਾਰ ਕਰਕੇ ਤੁਰ ਜਾਵੇਂ, ਠੀਕ ਜੀ ਮੈਂ ਜਪ ਲਵਾਂਗਾ। ਬੇਨਤੀ ਕਰੀ ਮਹਾਰਾਜ, ਮੈਂ ਵਿਕਾਰੀ ਹਾਂ, ਸੰਸਾਰ ਦੇ ਵਿੱਚ ਰਹਿਣ ਵਾਲਾ ਜੀਵ ਹਾਂ, ਮੇਰੇ ਪਾਸੋਂ ਇਹਨਾਂ ਦਾ ਤਿਆਗ ਨਹੀਂ ਜੇ ਹੁੰਦਾ। ਅਤੇ ਫਿਰ ਭਾਈ ਸਾਡੇ ਪਾਸ ਕਿਉਂ ਆਇਆ? ਸਤਿਗੁਰੂ ਸਾਹਿਬ ਜੀ ਜੇ ਪੁੱਛ ਲੈਣ, ਮਹਾਰਾਜ ਬੜੇ ਲੰਮੇ ਸਮੇਂ ਦੀ ਇਹ ਆਸਾ ਸੀ ਮੇਰੀ, ਉਹ ਆਸਾ ਨੂੰ ਪੱਕਾ ਕਰਕੇ ਅਤੇ ਆਪ ਜੀ ਦੇ ਪਾਸੋਂ ਮੰਗਣ ਵਾਸਤੇ ਆਇਆ ਹਾਂ। ਕਿਉਂ? ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ ਪਾਤਸ਼ਾਹ, ਅਸੀਂ ਤੇਰੇ ਦਰ ਦੇ ਮੰਗਤੇ ਹਾਂ ਮੇਰੇ ਮਾਲਕਾ, ਅਸੀਂ ਕਿੱਥੇ ਜਾ ਕੇ ਮੰਗੀਏ। ਗੁਰਦੇਵ ਜੀ, ਆਪ ਜੀ ਦੇ ਦਰ ਤੋਂ ਬਿਨਾਂ ਕੋਈ ਹੋਰ ਦਰ ਦਿਸਦਾ ਹੋਵੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਸੀਂ ਉੱਥੇ ਜਾ ਕੇ ਮੰਗ ਲਈਏ, ਸਾਡਾ ਹੋਰ ਕੋਈ ਦਰ ਹੈ ਹੀ ਨਹੀਂ। ਅਸੀਂ ਸਾਰੇ ਸੰਸਾਰ ਦੀਆਂ ਆਸਾਂ ਨੂੰ ਲਾਹ ਕਰਕੇ ਭੈਣਾਂ ਭਰਾਵਾਂ ਧੀਆਂ ਪੁੱਤਰਾਂ ਭਾਈ ਬੰਧੂਆਂ ਰਸਤੇਦਾਰਾਂ ਸਕੇ ਸੰਬੰਧੀਆਂ ਅਤੇ ਹੋਰ ਵੱਖੋ ਵੱਖਰੇ ਪੀਰ ਪੈਗੰਬਰਾਂ ਦੀਆਂ ਆਸਾਂ ਨੂੰ ਲਾਹ ਕਰਕੇ ਆਏ ਹਾਂ, ਤਾਂ ਕਰਕੇ ਆਪ ਜੀ ਦੇ ਦਰ 'ਤੇ ਮੰਗਣ ਆਏ ਹਾਂ। ਇਸ ਕਰਕੇ ਅਸੀਂ ਆਪ ਜੀ ਦੇ ਮੰਗਤੇ ਹਾਂ, ਤੁਹਾਡੇ ਪਾਸੋਂ ਮੰਗਦੇ ਹਾਂ ਜੀ।
ਤੁਮ ਪੇਖਤ ਸੋਭਾ ਮੇਰਾ ਆਂਗਨ,
ਮਹਾਰਾਜ ਤੁਹਾਡੇ ਦਰਸ਼ਨਾਂ ਦੁਆਰਾ ਹੀ, ਆਪ ਜੀ ਦੇ ਦਰਸ਼ਨ ਇੰਨੀ ਬਖਸ਼ਿਸ਼ ਵਾਲੇ ਹਨ, ਆਪ ਜੀ ਦੇ ਦੀਦਾਰ ਇੰਨੀ ਕਿਰਪਾਲਤਾ ਵਾਲੇ ਨੇ, ਇਹਨਾਂ ਦਰਸ਼ਨਾਂ ਨੂੰ ਕਰਨੇ 'ਤੇ ਹੀ ਮੇਰੇ ਹਿਰਦੇ ਰੂਪੀ ਆਂਗਣ ਦੀ ਸੋਭਾ ਵੱਧ ਜਾਂਦੀ ਹੈ, ਮੇਰਾ ਹਿਰਦਾ ਰੂਪੀ ਕੌਲ ਖਿੜ ਜਾਂਦਾ ਹੈ ਜੀ, ਆਪ ਜੀ ਦੇ ਦੀਦਾਰ ਕਰਨੇ 'ਤੇ, ਆਪ ਜੀ ਦੀ ਬਖਸ਼ਿਸ਼ ਦੇ ਪਾਤਰ ਬਣਨੇ 'ਤੇ। ਇਹ ਕਿਉਂ ਹੈ ਮਹਾਰਾਜ? ਬਾਕੀ ਆਸਾ ਕਿਉਂ ਲਾ ਦਿੱਤੀਆਂ ਨੇ? ਇੱਕ ਆਸਾ ਤੁਹਾਡੀ ਕਿਉਂ ਰੱਖੀ ਹੈ? ਗੁਰਦੇਵ ਜੀ, ਆਪ ਜੀ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਦੁਨੀਆਂ ਦੇ ਲੋਕ ਤੇ ਬੜੀਆਂ ਬੜੀਆਂ ਥਾਵਾਂ ਤੇ ਬੜੇ ਲੋਕ ਦੱਸਦੇ ਸਨ ਕਿ ਫਲਾਣੇ ਥਾਂ ਤੋਂ ਜਾ ਕੇ ਮੰਗ, ਫਲਾਣੇ ਥਾਂ ਤੋਂ ਜਾ ਕੇ ਮੰਗ। ਪਰ ਆਪ ਜੀ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਪਤਾ ਲੱਗਾ, ਇੱਥੇ ਵੱਡੀਆਂ ਵੱਡੀਆਂ ਦੇਵੀਆਂ ਜਿਨ੍ਹਾਂ ਦੀ ਲੋਕੀ ਪੂਜਾ ਕਰਦੇ ਨੇ, ਉਹ ਮੁਕਤੀ ਦੇ ਸਮੇਂ ਪਾਸਾ ਵੱਟ ਜਾਂਦੀਆਂ ਨੇ। ਪਾਸਾ, ਇਹ ਜੋ ਕੋਈ ਆਖੇ ਜੀ ਇਹ ਕਿੱਥੇ ਲਿਖਿਆ? ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ। ਅਤੇ ਗੁਰੂ ਕੇ ਪਿਆਰੇ ਭਗਤ ਭਗਤ ਪੀਪਾ ਜੀ, ਉਹ ਦੇਵੀ ਦੇ ਉਪਾਸ਼ਕ ਹੋਏ ਹਨ, ਦੇਵੀ ਦੇ ਉਪਾਸ਼ਕ, ਦੇਵੀ ਦੀ ਪੂਜਾ ਕਰਨੀ, ਭਗਤੀ ਕਰਨੀ, ਭਗਤ ਜੀ ਦੀ ਭਗਤੀ 'ਤੇ ਖੁਸ਼ ਹੋ ਕਰਕੇ ਅਤੇ ਦੇਵੀ ਨੇ ਦਰਸ਼ਨ ਦੀਦਾਰ ਦਿੱਤੇ। ਮੰਗ ਭਗਤਾ ਕੀ ਮੰਗਦਾ ਹੈ? ਭਗਤ ਪੀਪਾ ਜੀ ਨੇ ਹੱਥ ਜੋੜ ਕੇ ਆਖਿਆ ਕਿ ਜੇ ਦਿਆਲਤਾ ਦੇ ਘਰ ਵਿੱਚ ਆਏ ਹੋ ਅਤੇ ਮੁਕਤੀ ਬਖਸ਼ ਦੇਵੋ, ਮੁਕਤੀ। ਅਤੇ ਦੇਵੀ ਕਹਿਣ ਲੱਗੀ, ਪੀਪਿਆ ਹੋਰ ਜੋ ਮਰਜ਼ੀ ਮੰਗ ਲੈ, ਰਾਜ ਭਾਗ ਮੰਗ ਲਾ, ਹੀਰੇ ਜਵਰਾਤ ਮੰਗ ਲਾ, ਪਰ ਪੁੱਤ ਆਹ ਜਿਹੜੀ ਮੁਕਤੀ ਵਾਲੀ ਗੱਲ ਏ, ਇਹ ਮੇਰੇ ਪਾਸੋਂ ਨਹੀਂ ਹੋਣੀ, ਇਹਦੇ ਲਈ ਤੈਨੂੰ ਨਿਰਗੁਣ ਸਰੂਪ ਦੀ ਪੂਜਾ ਕਰਨੀ ਪਵੇਗੀ, ਇਹ ਬਾਤ ਮੇਰੇ ਪਾਸੋਂ ਕਠਿਨ ਹੈ। ਅਤੇ ਭਗਤ ਜੀ ਨੇ ਉਹ ਪਾਵਨ ਸ਼ਬਦ ਗੁਰੂ ਕੀ ਬਾਣੀ ਵਿੱਚ ਲਿਖ ਦਿੱਤਾ, ਤੂੰ ਕਹੀ ਅਤਹੀ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾ ਛਪਾਨੀ। ਕਹਿਣ ਲੱਗੇ, ਤੂੰ ਤੇ ਆਦਿ ਭਵਾਨੀ ਆਪਣੇ ਆਪ ਨੂੰ ਕਹਾਉਂਦੀ ਸਾਂ, ਮੁਕਤੀ ਦੇ ਵਾਰੀ ਕਿਉਂ ਛੁਪ ਗਈ? ਇਸ ਕਰਕੇ ਪਾਤਸ਼ਾਹ ਹੋਰ ਆਸਾਂ ਲਾਹ ਕਰਕੇ ਜਦੋਂ ਪਤਾ ਲੱਗ ਗਿਆ ਕਿ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬਲਦ ਚੜ੍ਹਿਆ ਡੋਰੂ ਡਮਕਾਵੈ, ਮਹਾ ਮਾਈ ਕੀ ਪੂਜਾ ਕਰੈ, ਨਰ ਸੇ ਨਾਰ ਹੋਏ ਔਤਰੈ, ਆਪ ਜੀ ਨੇ ਕਿਰਪਾ ਕੀਤੀ, ਜੋ ਪਾਹਣ ਕੀ ਪਾਈ ਪਾਏ, ਤਾਂ ਕੀ ਕਹਾਲ ਅਜਾਈ ਜਾਏ, ਜਿਹੜੇ ਪੱਥਰਾਂ ਨੂੰ ਪੂਜਣ ਵਾਲੇ ਉਹਨਾਂ ਦੇ ਵੀ ਪੱਲੇ ਕੁਝ ਨਹੀਂ ਪਵੇਗਾ। ਆਪ ਜੀ ਨੇ ਇੱਥੋਂ ਤੱਕ ਬਖਸ਼ਿਸ਼ ਕਰ ਦਿੱਤੀ। ਜਦੋਂ ਆਪ ਜੀ ਦੀ ਕਿਰਪਾਲਤਾ ਸਦਕਾ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ, ਪੰਜਾਂ ਨੇ ਹੁਕਮ ਕਰ ਦਿੱਤਾ ਕਿ ਸਵੇਰੇ 5 ਬਾਣੀਆਂ ਦਾ ਨਿਤਨੇਮ ਕਰੀ, ਸ਼ਾਮ ਨੂੰ 2 ਬਾਣੀਆਂ ਪੜ੍ਹੀ, ਗੁਰਸਿੱਖਾ ਬਖਸ਼ਿਸ਼ ਹੋਵੇਗੀ। ਉਹ ਬਾਣੀਆਂ ਪੜ੍ਹਦਿਆਂ ਪੜ੍ਹਦਿਆਂ ਪਤਾ ਲੱਗਿਆ ਕਿ ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਸਾਹ ਕੋ ਪੂਜਨ ਧਾਇਓ, ਕਉ ਬਤਾਣ ਕੋ ਪੂਜਤ ਹੈ ਪਸ, ਕਉ ਮਰਤਾਣ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਪਾਤਸ਼ਾਹ ਇਸ ਕਰਕੇ ਇਹਨਾਂ ਸਾਰੀਆਂ ਆਸਾਂ ਨੂੰ ਲਾਹ ਕਰਕੇ ਆਪ ਜੀ ਦੇ ਦਰ ਦੇ ਮੰਗਤੇ ਹੋਏ ਹਾਂ ਅਤੇ ਮੰਗਦੇ ਤਾਂ ਹਾਂ। ਜੇ ਮਹਾਰਾਜ ਪੁੱਛਣ ਹੋਰ ਕਿਤੇ ਕਿਉਂ ਨਹੀਂ ਜਾਂਦਾ, ਭਾਈ ਇੱਥੇ ਹੀ ਕਿਉਂ ਮੰਗੀ ਜਾਂਦਾ ਹਾਂ? ਮਹਾਰਾਜ ਤਾਂ ਮੰਗਦੇ ਹਾਂ, ਆਪ ਜੀ ਦੇ ਦਰਸ਼ਨ ਕਰਨੇ 'ਤੇ ਹੀ ਆਪ ਜੀ ਦੇ ਦੀਦਾਰ ਕਰਨੇ ਤੇ ਹੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਮੇਰੇ ਹਿਰਦੇ ਰੂਪੀ ਆਂਗਣ ਦੀ ਸੋਭਾ ਹੋਰ ਬਾ ਹੋਰ ਵੱਧ ਜਾਂਦੀ ਹੈ ਜੀ, ਮੇਰੇ ਹਿਰਦਾ ਰੂਪੀ ਕੌਲ ਖਿੜ ਜਾਂਦਾ ਹੈ।
ਰਹਾਉ
ਬਸ ਆਰਾਮ ਦੇ ਕੇ ਬਖਸ਼ਿਸ਼ ਕਰਦੇ ਹਨ।
ਅਨਕ ਜੁਗਤ ਕਰ ਬਹੁਤ ਵਿਚਾਰ,
ਮਹਾਰਾਜ ਕਹਿਣਗੇ ਸਿੱਖਾ ਵੇਖ ਲਾ ਵਿਚਾਰ ਕਰਕੇ ਕੋਈ ਹੋਰ ਹੀਲਾ ਕਰ ਲਾ, ਸ਼ਾਇਦ ਕਿਤੇ ਗੱਲ ਬਣ ਜਾਵੇ, ਕਿਉਂਕਿ ਬੜੇ ਆਉਂਦੇ ਨੇ ਜੀ ਐਵੇਂ ਨੀ ਐਵੇਂ ਕਰ ਲਓ, ਸਾਡਾ ਫਲਾਣਾ ਬਾਬਾ ਬਾਬੇ ਨਾਨਕ ਵਰਗਾ ਕੋਈ ਭੇਦ ਨਹੀਂ। ਤੇ ਮਹਾਰਾਜ ਕਹਿੰਦੇ ਇਹਨਾਂ ਦੀ ਗੱਲ ਵੀ ਸੁਣ ਲਾ, ਨਾ ਮਹਾਰਾਜ ਨਾ, ਅਣਕ ਜੁਗਤ ਕਰ ਬਹੁਤ ਵਿਚਾਰੋ, ਅਣਕ ਜੁਗਤੀਆਂ ਕਰਕੇ ਬਹੁਤ ਵਾਰ ਵਾਰ ਵਿਚਾਰ ਕਰਕੇ ਮੈਂ ਵੇਖਿਆ ਹੈ ਜੀ।
ਸਾਧ ਸੰਗ ਇਸ ਮਨ ਹੈ ਉਧਾਰੋ,
ਮਹਾਰਾਜ ਆਪ ਜੀ ਦੇ ਗੁਰਸਿੱਖਾਂ ਦੀ ਸੰਗਤ ਚੋਂ ਪਤਾ ਲੱਗਾ ਹੈ ਕਿ ਜਿੱਥੇ ਮਰਜ਼ੀ ਵੀ ਧੱਕੇ ਖਾ ਕੇ ਮੋੜਾਵਾਂ, ਕੇਵਲ ਆਪ ਜੀ ਦੇ ਜਿਹੜੇ ਸ੍ਰੇਸ਼ਟ ਮਹਾਤਮਾ ਮਹਾਂਪੁਰਖ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਆਪ ਜੀ ਦੀ ਨਾਮ ਬਾਣੀ ਨਾਲ ਜੋੜ ਕਰਕੇ ਸੁਧਾਰ ਲਿਆ ਹੈ, ਉਹਨਾਂ ਦੀ ਸੰਗਤ ਤੋਂ ਬਿਨਾਂ ਇਹ ਮਨ ਸੁਧਰ ਨਹੀਂ ਸਕਦਾ। ਇਹ ਮਨ ਬੜਾ ਚੰਚਲ ਹੈ, ਜਿੰਨਾ ਚਿਰ ਇਸ ਨੂੰ ਬਾਣੀ ਦਾ ਆਸਰਾ ਨਾ ਦਿੱਤਾ ਇਹਨੇ ਭਜੇ ਫਿਰਨਾ ਕਿਉਂ। ਗੁਰਦੇਵ ਇੱਕ ਆਪ ਜੀ ਦੀ ਬਾਣੀ ਅੰਮ੍ਰਿਤ ਸਰੂਪ ਹੈ, ਇਹੋ ਇਹ ਗੁਰਬਾਣੀ ਹੀ ਹੈ ਜਿਸ ਕਰਕੇ ਇਹ ਜਿਹੜਾ ਮਨ ਹੈ ਇਹ ਵਸ ਵਿੱਚ ਆ ਸਕਦਾ ਹੈ, ਕਿਉਂ ਗੁਰਬਾਣੀ ਇਸ ਜਗ ਮਹਿ ਚਾਨਣ ਭੇਟਤ ਦੁਰਮਤ ਖੋਈ, ਇੱਕ ਗੁਰਬਾਣੀ ਦੁਆਰਾ ਹੀ ਇਹ ਹਿਰਦੇ ਰੂਪੀ ਘਰ ਦੇ ਵਿੱਚ ਚਾਨਣ ਹੋ ਸਕਦਾ ਹੈ, ਨਹੀਂ ਤੇ ਮਹਾਰਾਜ ਕੋਈ ਹੋਰ ਹੀਲਾ ਨਹੀਂ। ਆਪ ਕਿਰਪਾ ਕਰੋ, ਉਹਨਾਂ ਸਾਧੂਆਂ ਦੀ ਸੰਗਤ ਬਖਸ਼ ਦਵੋ ਜਿਨ੍ਹਾਂ ਨੇ ਆਪ ਜੀ ਦੇ ਨਾਮ ਨਾਲ ਸੱਚਾ ਪ੍ਰੇਮ ਲਾਇਆ ਹੈ। ਸ੍ਰੀ ਆਸਾ ਜੀ ਦੀ ਵਾਰ ਵਿੱਚ ਕੁਝ ਸਮਾਂ ਪਹਿਲਾਂ ਆਪ ਗੁਰਦੇਵ ਜੀ ਦੇ ਬਚਨ ਸਰਵਣ ਕਰ ਰਹੇ ਸੀ, ਸਾਧੂਆਂ ਦੀ ਸੰਗਤ ਪਰਮੇਸ਼ਰ ਦੇ ਪਿਆਰਿਆਂ ਦੀ ਆਸਾਧ ਸੰਗਤ ਜਿਹੜੇ ਆਪ ਜੀ ਇੱਥੇ ਜੁੜ ਕਰਕੇ ਬੈਠੇ, ਇਹ ਜ਼ਰੂਰੀ ਕਿਉਂ ਹੈ, ਇਹਦਾ ਵਿਸ਼ੇਸ਼ ਗੁਣ ਕੀ ਹੈ, ਇਹਦੇ ਵਿੱਚੋਂ ਵਿਸ਼ੇਸ਼ ਚੀਜ਼ ਕੀ ਮਿਲਦੀ ਹੈ, ਵਾਰ ਵਾਰ ਇਹ ਬੇਨਤੀਆਂ ਕਿਉਂ। ਗੁਰਬਾਣੀ ਦੇ ਵਿੱਚ ਪੁਣਹਾਂ ਪੁਣਹਾਂ ਵਾਰ ਵਾਰ ਇੱਕ ਗੱਲ ਸਮਝਾਈ ਗਈ, ਸਿੱਖਾ ਗੁਰੂ ਕੀ ਸੰਗਤ ਕਰਿਆ ਕਰ ਤੇਰਾ ਭਲਾ ਹੋਵੇਗਾ, ਸਾਧੂਆਂ ਦੀ ਸੰਗਤ ਵਿੱਚ ਲੱਗ ਕਾਰਨ ਕੀ ਹੈ। ਇਹ ਜਿਹੜੀ ਸੰਗਤ ਹੈ ਗੁਰਸਿੱਖੋ, ਇਹ ਜੀਵਨ ਦਾ ਆਚਰਨ ਬਦਲਣਾ ਸਿਖਾਉਂਦੀ ਹੈ, ਜੀਵਨ ਦੇ ਚਾਲ ਚੱਲਣ ਨੂੰ ਸੁਧਾਰ ਕਰਕੇ ਅਤੇ ਪਰਮੇਸ਼ਰ ਦੀ ਕਿਰਪਾ ਵਾਲਾ ਬਣਾ ਦਿੰਦੀ। ਕਿਉਂ ਆਪਾਂ ਆਸਾ ਜੀ ਦੀ ਵਾਰ ਦੇ ਵਿੱਚ ਬਚਨ ਸੁਣ ਰਹੇ ਸਾਂ ਕਿ ਭਾਈ ਇਹ ਕਨੇਹੀ ਆਸ਼ਕੀ ਦੂਜਾ ਲੱਗਿਆ ਜਾਏ, ਸੱਚਾ ਪ੍ਰੇਮ ਕੀ ਹੈ। ਪਾਤਸ਼ਾਹ ਕਹਿੰਦੇ ਉਹ ਕਾਹਦਾ ਪ੍ਰੇਮ ਜਿਹੜਾ ਇੱਥੇ ਵੀ ਹੈ ਅਤੇ ਉੱਥੇ ਵੀ ਹੈ, ਪ੍ਰੇਮ ਦਵੈਤ ਦਾ ਨਹੀਂ, ਪ੍ਰੇਮ ਤੇ ਸੱਜਣਾ ਉਹ ਹੈ ਜਿੱਥੇ ਵੇਖਿਆ ਜਦੋਂ ਸਵਾਮੀ ਮਾਲਕ ਮਿਲ ਗਿਆ ਤੇ ਫਿਰ ਆਪਣਾ ਸਭ ਕੁਝ ਹਰ ਦਿੱਤਾ, ਪ੍ਰੇਮ ਦੀ ਅਖੀਰ ਇਹ ਹੈ ਜੀ। ਜਿਹੜੇ ਥਾਂ ਥਾਂ ਜਾਂਦੇ ਨੇ ਥਾਂ ਥਾਂ, ਉਹਨਾਂ ਦਾ ਪ੍ਰੇਮ ਸੱਚਾ ਨਹੀਂ, ਉਹਨਾਂ ਦੀ ਬਾਤ ਸੱਚੀ ਨਹੀਂ, ਤਾਂ ਪਿਆਰਿਓ ਇਹਦੀ ਘਟਨਾ ਇੱਕ ਮਹਾਂਪੁਰਖਾਂ ਨੇ ਬੜਾ ਸੁੰਦਰ ਪ੍ਰਮਾਣ ਦੇ ਕੇ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਸਮਝਾਇਆ ਹੈ। ਕਹਿੰਦੇ ਧਮੱਕੜ ਪਤੰਗੇ ਨਾਲ ਖੈਬੜ ਪਿਆ, ਪਤੰਗੇ ਨਾਲ ਕਹਿਣ ਲੱਗਾ ਉਹ ਤੇਰੀ ਬੜੀ ਸੋਭਾ, ਜਿਹੜੇ ਕਵੀ ਨੇ ਕਲਮ ਚੁੱਕੀ ਤੇਰੀ ਸੋਭਾ ਬੜੀ ਕੀਤੀ, ਮੇਰਾ ਰੰਗ ਤੇਰੇ ਵਰਗਾ, ਮੇਰੇ ਖੰਭ ਤੇਰੇ ਵਰਗੇ, ਅਸੀਂ ਵੀ ਭੰਬੱਕੜ ਹੁੰਦੇ ਹਾਂ ਪਰ ਸੱਜਣਾ ਤੇਰੀ ਲੋਕੀ ਬੜੀ ਸੋਭਾ ਕਰਦੇ ਨੇ, ਸਾਨੂੰ ਕੋਈ ਨਹੀਂ ਪੁੱਛਦਾ ਸਾਡੇ ਵਿੱਚ ਅਤੇ ਤੇਰੇ ਵਿੱਚ ਫਰਕ ਕੀ ਹੈ। ਉਹ ਕਹਿੰਦਾ ਮਿੱਤਰਾ ਕੋਈ ਬਹੁਤਾ ਫਰਕ ਨਹੀਂ। ਕਹਿਣ ਲੱਗਾ ਆਖਰ ਤੇ ਕੋਈ ਹੋਵੇਗਾ ਨਾ, ਵੇਖ ਮੇਰਾ ਰੰਗ ਤੇਰੇ ਵਰਗਾ, ਮੇਰਾ ਰੂਪ ਤੇਰੇ ਵਰਗਾ, ਸਾਰੇ ਕਹਿੰਦੇ ਤੂੰ ਚੰਗਾ ਅਤੇ ਮੈਂ ਮਾੜਾ, ਕਾਰਨ ਕਿ ਮੇਰੇ ਵੀ ਖੰਭ ਨੇ, ਮੈਂ ਵੀ ਨਿੱਕੀ ਮੋਟੀ ਅਡਾਰੀ ਭਰ ਲੈਂਦਾ। ਕਹਿਣ ਲੱਗੇ ਚੰਗਾ, ਉਹ ਦੂਰ ਚਾਨਣ ਦਿਸਦਾ ਪਤੰਗਾ। ਕਹਿਣ ਲੱਗਾ ਉਹ ਦੂਰ ਤੈਨੂੰ ਕੁਝ ਦਿਸਦਾ ਚਾਨਣ ਕੋਈ? ਕਹਿਣ ਲੱਗਾ ਹਾਂ ਦਿਸਦਾ। ਕਹਿੰਦੇ ਜਾ ਵੇਖ ਕੇ ਆਪ ਹੀ ਉਹ ਚਾਨਣ ਕੀ ਹੈ। ਇਹ ਗਿਆ ਛੇਤੀ ਨਾ ਮੁੜ ਕੇ ਆਣ ਕੇ ਦੱਸਿਆ, ਕਹਿੰਦੇ ਉੱਧਰ ਦੀਵਾ ਬਲਦਾ ਹੀ ਦੀਵਾ। ਕਹਿਣ ਲੱਗੇ ਭਾਉ ਤੇਰੀ ਗੱਲ 'ਤੇ ਯਕੀਨ ਨਹੀਂ ਆਇਆ ਮੈਨੂੰ ਚੰਗੀ ਤਰ੍ਹਾਂ, ਤੂੰ ਬਹਿ ਹੁਣ ਮੈਂ ਵੇਖ ਕੇ ਆਉਂਦਾ, ਮੈਂ ਜਾ ਕਰਕੇ। ਕਹਿੰਦਾ ਚੰਗਾ ਜੇ ਨਹੀਂ ਤਸੱਲੀ ਹੋਈ ਤੇ ਤੂੰ ਵੇਖਿਆ ਵੇਖਣ ਗਿਆ ਇਹ ਪਤੰਗਾ ਤੇ ਵਾਪਸ ਨਹੀਂ ਮੁੜਿਆ ਇਹ ਰੌਲਾ ਪਾਉਂਦਾ ਫਿਰਦਾ ਰੌਲਾ ਕਹਿੰਦਾ ਜੀ ਤਾਂ ਹੀ ਨਹੀਂ ਨਾ ਮੁੜਿਆ ਉੱਥੇ ਦੀਵਾ ਹੀ ਜਗਦਾ ਸੀ ਹੁਣ ਕਿਹੜੇ ਮੂੰਹ ਨਾਲ ਮੇਰੇ ਸਾਹਮਣੇ ਆਏ ਲਾਗੋਂ ਸਿਆਣਿਆਂ ਨੇ ਸਮਝਾਇਆ ਕਹਿਣ ਲੱਗੇ ਬੇਵਕੂਫਾ ਤੂੰ ਸ਼ਰਤ ਪਤੰਗੇ ਨਾ ਲਾਈ ਸੀ ਪਤੰਗਾ ਲਾਟ ਵੇਖ ਕੇ ਤੇ ਵਾਪਸ ਘਰ ਮੁੜ ਕੇ ਨਹੀਂ ਆਉਂਦਾ ਉਹ ਦੱਸਣ ਨਹੀਂ ਆਉਂਦਾ ਉਹ ਆਪਣੇ ਆਪ ਨੂੰ ਆਪੇ ਆਪਣੇ ਭਾਵ ਨੂੰ ਉੱਥੇ ਜਾਲ ਕਰਕੇ ਤੇ ਆਪਣੇ ਪਿਆਰੇ ਦੀ ਲੋਹ ਵਿੱਚ ਖਤਮ ਕਰ ਲੈਂਦਾ ਹੈ ਜਿਸ ਅੱਗ ਨੂੰ ਵੇਖਦਾ ਉਹ ਅੱਗ ਦਾ ਸਰੂਪ ਹੋ ਕਰਕੇ ਸੰਸਾਰ ਤੋਂ ਚਲਿਆ ਜਾਂਦਾ ਇਹ ਇਹੋ ਹੀ ਉਹਦੇ ਵਿੱਚ ਗੁਣ ਹੈ ਤੇਰੇ ਵਿੱਚ ਔਗਣ ਮਿੱਤਰਾ ਇਹ ਹੈ ਕਿ ਤੂੰ ਥਾਂ ਥਾਂ 'ਤੇ ਮੱਥੇ ਮਾਰਦਾ ਫਿਰਦਾ ਵੱਖੋ ਵੱਖਰੀਆਂ ਜੋਤੀਆਂ ਵੇਖੀਆਂ ਅਤੇ ਮੁੜ ਕੇ ਘਰ ਨੂੰ ਆ ਗਿਆ ਉਹਦੇ ਵਿੱਚ ਗੁਣ ਇਹ ਹੈ ਵੀ ਗਿਆ ਅਤੇ ਵਾਪਸ ਮੁੜਿਆ ਨਹੀਂ ਇਸ ਕਰਕੇ ਗੁਰਸਿੱਖਾ ਗੁਰੂ ਸਾਹਿਬ ਜੀ ਦੇ ਪਿਆਰਿਆਂ ਦੀ ਸੰਗਤ ਇਸ ਕਰਕੇ ਜ਼ਰੂਰੀ ਹੈ ਤਾਂ ਵਾਰ ਵਾਰ ਕਿਹਾ ਹੈ ਇਹਨਾਂ ਦੀ ਸੰਗਤ ਵਿੱਚ ਆਉਣ ਕਰਕੇ ਪਤਾ ਲੱਗਾ ਇਸ ਸੰਗਤ ਵਿੱਚ ਆਉਣ ਕਰਕੇ ਪਤਾ ਲੱਗਾ ਕਿ ਹੈ ਅਤੇ ਵੇਖਣ ਨੂੰ ਸਾਰੇ ਇੱਕੋ ਜਿਹੇ ਪਰ ਪਤੰਗੇ ਅਤੇ ਦੂਸਰੇ ਆਮ ਖੰਭਾਂ ਵਾਲੇ ਕੀੜਿਆਂ ਦਾ ਪਤਾ ਲੱਗ ਗਿਆ ਇਹ ਪਤਾ ਲੱਗਾ ਕਿ ਹੈ ਅਤੇ ਸਾਰੇ ਵੇਖਣ ਨੂੰ ਉਹੋ ਜਿਹੇ ਸਨ ਪਰ ਉਹ ਕਿਹੜੇ ਨੇ ਜਿਨ੍ਹਾਂ ਨੇ ਇਹ ਬੇਨਤੀ ਕੀਤੀ ਹੈ ਕਿ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਨਿਓ ਸ੍ਰੀ ਅਸਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਉਹ ਕਿਹੜੇ ਨੇ ਗੁਣ ਉਹਨਾਂ ਦੇ ਪਤਾ ਲੱਗ ਗਏ ਇਹ ਉਹ ਨਹੀਂ ਇਹ ਨਹੀਂ ਕਿ ਬਾਬਾ ਜੀ ਸਾਰੇ ਥਾਈਂ ਰੱਬ ਵੱਸਦਾ ਸਾਰੇ ਥਾਈਂ ਹੋਵੇਗਾ ਮਿੱਤਰਾ ਕੀ ਹੋਇਆ ਜੇ ਮੈਂ ਸ਼ਨੀਵਾਰ ਸ਼ਨੀ ਦੇਵ ਦੇ ਤੇਲ ਚੜ੍ਹਾਇਆ ਕੀ ਹੋਇਆ ਜੇ ਵੀਰਵਾਰ ਮੈਂ ਜਾ ਕੇ ਸਮਾਧ 'ਤੇ ਕੱਪੜੇ ਮਾਰ ਲਏ ਮੈਂ ਅੱਗੋਂ ਪਿੱਛੋਂ ਦਰਬਾਰ ਸਾਹਿਬ ਵੀ ਆਉਂਦਾ ਅਤੇ ਸੱਜਣਾ ਫਿਰ ਇਹ ਪਤੰਗੇ ਵਾਲੀ ਨੀਤੀ ਨਹੀਂ ਇਹ ਪਤੰਗੇ ਵਾਲੀ ਸਕੀ ਨਹੀਂ ਹੋ ਸਕਦੀ ਫਿਰ ਆਮ ਖੰਭਾਂ ਵਾਲਾ ਕੀੜਾ ਤੇ ਬਣ ਜਾਵੇਗਾ ਪਰ ਪਤੰਗਾ ਨਹੀਂ ਅਖਵਾ ਸਕਦਾ ਪਤੰਗਾ ਫਿਰ ਟਿੱਡਾ ਤੇ ਹੋ ਜਾਵੇਗਾ ਜੇ ਪਤੰਗੇ ਵਾਲੀ ਸਿੱਖੀ ਧਾਰਨ ਕਰਨੀ ਹੋ ਤੇ ਫਿਰ ਜਿਸ ਦਰ ਤੇ ਸਿਰ ਰੱਖ ਲਿਆ ਏ ਉੱਥੋਂ ਦੁਬਾਰਾ ਚੁੱਕੇ ਨਾ ਹੋਰ ਥਾਂ ਤੇ ਜਾ ਕਰਕੇ ਤੇਰੀ ਪ੍ਰੀਤ ਲੱਗੇ ਨਾ ਐਸੀ ਪ੍ਰੀਤ ਬਣ ਜਾਵੇ ਕਿ ਸਦੀਵੀ ਕਾਲ ਉਸ ਪ੍ਰੀਤ ਵਿੱਚ ਹੀ ਸਮਾਇਆ ਰਹੇ ਉਹਦੇ ਵਿੱਚ ਹੀ ਤੇਰਾ ਜੀਵਨ ਬਤੀਤ ਹੋ ਜਾਵੇ ਖਤਮ ਹੋ ਜਾਵੇ ਇਸ ਕਰਕੇ ਸਤਿਗੁਰੂ ਸਾਹਿਬ ਜੀ ਬੜੀਆਂ ਜੁਗਤੀਆਂ ਕਰਕੇ ਵਿਚਾਰ ਕੀਤੀ ਓੜਕ ਆਪ ਜੀ ਦੇ ਸਾਧੂ ਮਹਾਤਮਾ ਨੇ ਇਹ ਸਮਝਾਇਆ ਕਿ ਆਪ ਜੀ ਤੋਂ ਬਿਨਾਂ ਕੋਈ ਥਾਂ ਨਹੀਂ ਇਸ ਕਰਕੇ ਕਿਰਪਾ ਕਰੋ ਉਹਨਾਂ ਦੀ ਸੰਗਤ ਬਖਸ਼ ਦੇਣਾ ਕਰੋ ਜੀ ਆਪ ਜੀ ਦੇ ਪਿਆਰ ਵਾਲਿਆਂ ਦੇ
ਮਤ ਬੁੱਧ ਸੁਰਤ ਨਾਹੀਂ ਚਤੁਰਾਈ
ਭਾਈ ਤੂੰ ਵਿਚਾਰ ਕਰਕੇ ਕਿਉਂ ਨਹੀਂ ਵੇਖਦਾ ਜੇ ਗੁਰਦੇਵ ਇਹ ਕਹਿ ਦੇਣ ਕਿ ਕੋਈ ਵਿਚਾਰ ਕਰ ਤੂੰ ਕੋਈ ਆਪਣੇ ਆਪ ਵੀ ਸੋਚ ਲੈ ਸਾਰੀ ਗੱਲ ਸਾਡੇ ਤੇ ਸੁੱਟ ਦਿੱਤੀ ਕਿਉਂ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿੰਨੇ ਪਿਆਰੇ ਸਤਿਗੁਰੂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਸਿੱਖੋ ਸਾਨੂੰ ਮੰਗਣ ਦਾ ਢੰਗ ਵੀ ਆਪ ਦੱਸਦੇ ਨੇ ਦਾਤੇ ਵੀ ਆਪ ਨੇ ਤੇ ਦਾਤ ਮੰਗਣ ਦੀ ਜਾਚ ਵੀ ਸਿਖਾ ਰਹੇ ਨੇ ਮੇਰੇ ਪੁੱਤ ਤੈਨੂੰ ਮੰਗਣਾ ਨਹੀਂ ਆਉਂਦਾ ਪੁੱਤਰਾ ਜੇ ਮੰਗਣਾ ਹੀ ਜੇ ਤੈਨੂੰ ਭਲਾ ਇਹ ਪੁੱਛ ਲਈਏ ਕਿ ਤੂੰ ਹੋਰ ਕਿਤੇ ਜਾਂਦਾ ਕਿਉਂ ਨਹੀਂ ਤੇ ਆਹ ਕਮੀ ਤੂੰ ਆਪਣਾ ਦਿਮਾਗ ਕਿਉਂ ਨਹੀਂ ਵਰਤਦਾ ਆਮ ਪਿਤਾ ਇਹ ਬੋਲ ਕੇ ਕਹਿ ਦਿੰਦੇ ਨੇ ਪਿਓ ਨੇ ਕੰਮ ਦੱਸਿਆ ਪੁੱਤਰਾ ਕੰਮ ਕਰਕੇ ਆਈ ਪੁੱਤ ਨੇ ਪੁੱਛ ਲਿਆ ਬਾਪੂ ਮੈਨੂੰ ਪਤਾ ਨਹੀਂ ਲੱਗਾ ਤੂੰ ਕਿਵੇਂ ਕਿਹਾ ਸੀ ਇਹ ਕੰਮ ਕਿਵੇਂ ਹੋਵੇਗਾ ਤੇ ਬਾਪੂ ਖਿੱਚ ਕੇ ਕਹਿ ਹੀ ਦਿੰਦਾ ਨਾ ਕਈ ਵਾਰੀ ਕਿ ਆਪਣਾ ਦਿਮਾਗ ਨਹੀਂ ਵਰਤਿਆ ਜਾਂਦਾ ਜੇ ਮਹਾਰਾਜ ਕਹਿ ਦੇਣ ਕਿ ਭਾਈ ਸਿੱਖਾ ਤੂੰ ਆਪਣੀ ਮਤ ਆਪਣੀ ਬੁੱਧ ਵਰਤ ਤੇ ਕਹਿੰਦੇ ਬੇਨਤੀ ਕਰੀ ਮਹਾਰਾਜ ਮਤ ਬੁੱਧ ਸੁਰਤ ਨਾਹੀਂ ਚਤੁਰਾਈ ਮਹਾਰਾਜ ਮੇਰੀ ਜਿਹੜੀ ਮਤ ਹੈ ਆਪ ਜੀ ਦੀ ਕਿਰਪਾ ਤੋਂ ਹੀਣੀ ਹੋਣ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਇਹ ਮਤ ਜਿਹੜੀ ਇਹ ਬਹੁਤੀ ਚੰਚਲ ਨਹੀਂ ਇਹ ਬਹੁਤੀ ਸ਼ੁੱਧ ਨਹੀਂ ਮੇਰੀ ਬੁੱਧ ਸ਼ਾਸਤਰ ਗਿਆਨ ਤੋਂ ਹੀਣੀ ਹੈ ਸੁਰਤ ਸੁਰਤੀਆਂ ਦੀ ਵਿਚਾਰ ਕਰਨ ਤੋਂ ਹੀਣੀ ਹੈ ਅਤੇ ਅੱਗੇ ਹੋਰ ਦੱਸਾਂ ਸਤਿਗੁਰੂ ਸਾਹਿਬ ਇਹ ਤਾਂ ਬੇਨਤੀ ਕਰਦਾ ਨਾ ਹੀ ਚਤੁਰਾਈ ਮੇਰੇ ਪਾਸ ਬਚਨਾਂ ਦੀ ਚਤੁਰਾਈ ਵੀ ਨਹੀਂ ਹੈ ਮਤ ਵੀ ਸਥਿਰ ਨਹੀਂ ਹੈ, ਮਤ ਵੀ ਬਹੁਤੇ ਗਿਆਨ ਵਾਲੀ ਨਹੀਂ, ਆਪ ਜੀ ਦੀ ਪ੍ਰੇਮਾ ਭਗਤੀ ਤੋਂ ਹੀਣੀ ਹੈ, ਇਹ ਬੁੱਧੀ ਸ਼ਾਸਤਰ ਗ੍ਰੰਥਾਂ ਨੂੰ ਪੜ੍ਹਨ ਤੋਂ ਹੀਣੀ ਹੈ। ਮਹਾਰਾਜ ਬੁੱਧ ਤੇ ਤਾਂ ਹੀ ਆਉਂਦੀ ਨਾ ਜੇ ਮੈਂ ਬਹੁਤੇ ਗ੍ਰੰਥ ਪੜ੍ਹਦਾ, ਤੇ ਇਹ ਬੁੱਧ ਬਹੁਤੇ ਗ੍ਰੰਥਾਂ ਨੂੰ ਪੜ੍ਹਨਾ ਜਾਣਦੀ ਨਹੀਂ। ਸੁਰਤ ਨੇ ਸੁਰਤੀਆਂ ਦੁਆਰਾ ਟਕਾ ਨਹੀਂ ਕੀਤਾ, ਤੇ ਬੋਲ ਵਿਗਾੜ ਸਾਡਾ ਸੁਭਾਅ ਕੀ ਹੈ, ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ। ਮਹਾਰਾਜ ਬਚਨਾਂ ਦੀ ਚਤਰਾਈ ਵੀ ਨਹੀਂ। ਮੈਂ ਵੇਖਿਆ ਕਈਆਂ ਨੂੰ ਬੋਲ ਕਰਕੇ ਦੂਸਰੇ ਨੂੰ ਭਰਮਾਉਣ ਦਾ ਬੜਾ ਵਧੀਆ ਢੰਗ ਆਉਂਦਾ ਹੈ। ਪਾਤਸ਼ਾਹ ਮੈਂ ਤੇ ਏਡਾ ਕਮਲਾ ਹਾਂ, ਮੇਰੇ ਕੋਲ ਬੋਲ ਕੇ ਵੀ ਕਿਸੇ ਨੂੰ ਆਪਣੇ ਵਸ 'ਚ ਨਹੀਂ ਉਹ ਕੀਤਾ ਜਾਂਦਾ। ਮੇਰੇ ਮਾਲਕਾ ਮੇਰੇ ਕੋਲ ਚਤਰਾਈ ਪੱਲੇ ਢੇਲੇ ਦੀ ਨਹੀਂ, ਇਸ ਕਰਕੇ ਆਪ ਜੀ ਦੀ ਸ਼ਰਨ ਪਕੜੀ ਹੈ ਜੀ।
ਤਾਂ ਮਿਲੀ ਐ ਜਾਂ ਲਏ ਮਿਲਾਈ,
ਬੇਨਤੀਆਂ ਕਿਉਂ ਕਰਦਾ ਹਾਂ ਪਾਤਸ਼ਾਹ, ਤਾਂ ਮਿਲ ਸਕਦੇ ਹਾਂ ਜੇ ਤੂੰ ਕਿਰਪਾਲਤਾ ਕਰਨ ਤੇ ਆਵੇਂ, ਤਾਂ ਮਿਲਿਆ ਜਾ ਸਕਦਾ ਈ, ਉਸ ਤਰ੍ਹਾਂ ਕੋਈ ਹੱਲ ਨਹੀਂ। ਜੇ ਆਪ ਕਿਰਪਾ ਕਰੋ ਮੇਰੇ ਮਾਲਕਾ, ਜੇ ਤੂੰ ਰਹਿਮਤ ਕਰਨ ਤੇ ਆਵੇਂ ਤੇ ਤਾਂ ਮਿਲ ਸਕਦੇ ਹਾਂ, ਨਹੀਂ ਤੇ ਸਾਡੇ ਵੱਸ ਵਿੱਚ ਕੋਈ ਗੱਲ ਨਹੀਂ। ਸਾਡਾ ਕੀ ਜ਼ੋਰ ਹੈ ਅਸੀਂ ਤੈਨੂੰ ਮਿਲ ਸਕੀਏ, ਤੇ ਤੇਰੀ ਕਿਰਪਾ ਤੇਰੇ ਮਨ ਨੂੰ ਪਾਇਆ, ਤੂੰ ਭੂਮੀਏ ਦੇ ਪਿੰਡ ਚਲ ਗਿਆ, ਭੂਮੀਏ ਦੇ ਪਿੰਡ ਸਾਰਾ ਹੀ ਨਗਰ ਚੋਰਾਂ ਦਾ, ਤੇ ਧੰਨ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ। ਦੁਨੀਆਂ ਦੇ ਲੋਕ ਐਵੇਂ ਤਾਂ ਨਹੀਂ ਕਹਿੰਦੇ ਕਿ ਚੰਗਿਆਂ ਨਾਲ ਚੰਗਿਆਈ ਕਰਨੀ, ਮਾਫ਼ ਕਰਨ ਕਈ ਸਿਆਣੇ, ਪਰ ਮੰਦਿਆਂ ਦੇ ਨਾਲ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਪਾਤਸ਼ਾਹ ਮੈਂ ਤਾਂ ਆਇਆ ਹਾਂ ਮੇਰੇ ਮਾਲਕ ਜੀ, ਲੋਕ ਕਹਿੰਦੇ ਨੇ ਤੈਨੂੰ ਡੱਕਦੇ ਰਹੇ, ਤੁਹਾਡੇ ਇਤਿਹਾਸ ਨੂੰ ਪੜ੍ਹਿਆ ਗੁਰਦੇਵ, ਲੋਕਾਂ ਨੇ ਆਖਿਆ ਕਿ ਜੇ ਐਸ ਰਾਹੇ ਜਾਂਦੇ ਜੇ ਅਮਕੇ ਪਿੰਡ ਵਿੱਚ ਨਾ ਜਾਇਆ ਜੇ, ਉਹ ਸਾਰਾ ਹੀ ਪਿੰਡ ਚੋਰਾਂ ਦਾ। ਮੇਰੇ ਮਾਲਕਾ ਤੂੰ ਤਰਸ ਕਰਨ ਤੇ ਆਇਆ ਪਾਤਸ਼ਾਹ ਜੀ, ਆਪ ਜੀ ਨੇ ਰਹਿਮਨ ਦਾ ਪੱਲਾ ਖੋਲਿਆ ਤੇ ਜਾ ਉਸੇ ਹੀ ਨਗਰ ਵਿੱਚ ਡੇਰਾ ਲਾਇਆ। ਬਾਬਾ ਮਰਦਾਨਾ ਜੀ ਨੇ ਬੇਨਤੀ ਕੀਤੀ, ਪਤਾ ਲੱਗਾ ਮਹਾਰਾਜ ਇਹ ਸਾਰੇ ਡਾਕੂ ਸਾਰੇ ਅੱਜ ਜੀਂਦੇ ਨਹੀਂ ਜਾਂਦੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ, ਭਾਈ ਮਰਦਾਨਿਆਂ ਰਵਾਬ ਛੇੜ, ਬਾਣੀ ਆਈ ਹੈ, ਇਹਨਾਂ ਨੂੰ ਬਾਣੀ ਦੁਆਰਾ ਨਿਹਾਲ ਕਰਾਂਗੇ। ਆਪ ਜੀ ਨੇ ਬਾਣੀ ਦੁਆਰਾ ਪਰਚਾ ਪਰ ਕਰਕੇ ਨਿਹਾਲ ਕੀਤੇ, ਇਹ ਨਗਰ ਨੂੰ ਸੁਧਾਰਿਆ, ਇਹਨਾਂ ਚੋਂ ਇੱਕ ਬ੍ਰਹਮ ਗਿਆਨੀ ਪੈਦਾ ਕਰ ਦਿੱਤਾ ਜਿਹੜਾ ਇਹਨਾਂ ਦਾ ਸਰਮੋਰ ਸੀ, ਸਰਮੋਰ ਜਿਹੜਾ ਸਾਰਿਆਂ ਨੂੰ ਵੱਡਾ ਚੋਰ। ਪਿੰਡ ਵਾਲਿਆਂ ਸਲਾਹ ਕੀਤੀ ਇਹਨਾਂ ਨੂੰ ਤੋਰ ਕੇ ਆਉਣਾ, ਪੱਲੇ ਤੇ ਕੱਖ ਨਹੀਂ ਪਾਇਆ, ਕੇਵਲ ਚਾਰ ਕੁ ਸ਼ਬਦ ਸੁਣਾ ਕਰਕੇ ਜਿਹੜੇ ਸਾਡੀ ਸਮਝੋਂ ਬਾਹਰੇ ਸਨ ਤੁਰ ਚੱਲੇ ਨੇ, ਭੂਮੀਆਂ ਤੂੰ ਸਾਰਿਆਂ ਦਾ ਚੌਧਰੀ, ਤੂੰ ਹੀ ਤੋਰਿਆ, ਤੂੰ ਹੀ ਤੋਰਨ ਆਇਆ ਬਾਹਰ ਤੱਕ। ਅਤੇ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਪੁੱਛ ਲਿਆ, ਕਹਿਣ ਲੱਗੇ ਭਾਈ ਨਾਮ ਕੀ? ਗੁਰਦੇਵ ਨਾਮ ਹੈ ਭੂਮੀਆਂ, ਕੀ ਕਰਦਾ ਹੈ? ਝੂਠ ਨਹੀਂ ਬੋਲਿਆ ਪਾਤਸ਼ਾਹ, ਚੋਰੀ ਕਰਦਾ, ਚੋਰੀ ਤਪਾ ਜੀ, ਮੇਰਾ ਕੰਮ ਹੀ ਚੋਰੀ ਕਰਨਾ ਹੈ। ਭੂਮੀਆਂ ਛੱਡ ਦੇ, ਹੱਸ ਕੇ ਕਿਹਾ ਮਾਲਕਾ, ਛੱਡੀ ਨਹੀਂ ਹੋ ਜਾਣੀ, ਹੋਰ ਜੋ ਆਖੇ ਛੱਡ ਦੇਵਾਂਗਾ, ਪਰ ਚੋਰੀ ਛੱਡਣ ਲਈ ਨਾ ਆਖੀ। ਚੰਗਾ ਭੂਮੀਆਂ ਇਵੇਂ ਕਰੀ, ਚੋਰੀ ਕਰੀ ਜਾ, ਪਰ ਲੂਣ ਖਾ ਕੇ ਹਰਾਮ ਨਾ ਕਰੀ, ਗਊ ਤੇ ਗਰੀਬ ਨਾਲ ਹੁੰਦਾ ਧੱਕਾ ਵੇਖ ਕੇ ਨਾ ਜਰੀ, ਆ ਦੋ ਲਫ਼ਜ਼ ਆ ਦੋ ਕਰਮ ਤੇ ਕਰ ਲਵੇਂਗਾ, ਠੀਕ ਹੈ ਗੁਰਦੇਵ, ਇਹਨਾਂ ਕਰਮਾਂ ਤੋਂ ਪਿੱਛੇ ਨਹੀਂ ਹਟਾਂਗਾ। ਚੋਰੀ ਕਰਨ ਗਿਆ ਬਾਦਸ਼ਾਹ ਦੇ ਘਰ, ਗੁਰਦੇਵ ਜਦੋਂ ਤੇਰੀ ਮਰਿਆਦਾ 'ਚ ਆ ਗਿਆ, ਚੋਰ ਚੋਰ ਨਹੀਂ ਸੰਤ ਹੋ ਗਿਆ, ਸੀ ਚੋਰ, ਬੇਨਤੀ ਤਾਂ ਕਰਦੇ ਹਾਂ, ਸਾਨੂੰ ਇਹ ਪਤਾ ਲੱਗ ਗਿਆ ਕਿ ਤੂੰ ਕਿਵੇਂ ਸੁਧਾਰਦਾ ਹੈ, ਹੈਗਾ ਸੀ ਚੋਰ, ਅਤੇ ਜਦੋਂ ਤੁਹਾਡੀ ਕਿਰਪਾ ਦਾ ਪਾਤਰ ਬਣ ਗਿਆ, ਰਾਜੇ ਦੇ ਘਰੋਂ ਚੋਰੀ ਕਰਨ ਗਿਆ, ਸਮਾਨ ਚੁੱਕਿਆ, ਇੱਕ ਡੱਬੀ ਬੜੀ ਸੁੰਦਰ ਵੇਖੀ, ਭਾਈ ਭੂਮੀਏ ਨੇ ਕਹਿੰਦਾ ਰਾਜਿਆਂ ਦੇ ਕੋਲ ਛਕਣ ਲਈ ਚੰਗੇ ਪਦਾਰਥ ਹੋਣਗੇ ਨਾ, ਉਹ ਡੱਬੀ 'ਚੋਂ ਫੱਕੀ ਮਾਰੀ, ਚੂਰਨ ਦੀ ਡੱਬੀ ਸੀ, ਲੂਣ ਅੰਦਰ ਗਿਆ ਅਤੇ ਬਚਨ ਚੇਤੇ ਆ ਗਏ, ਉਹ ਤਪਾ ਜੀ ਨਾਲ ਬਚਨ ਕੀਤੇ ਸਨ, ਲੂਣ ਖਾ ਕੇ ਹਰਾਮ ਨਹੀਂ ਕਰਨਾ, ਬੱਝੀ ਹੋਈ ਪੰਡ ਉੱਥੇ ਛੱਡ ਕੇ ਅਤੇ ਵਾਪਸ ਮੁੜ ਆਇਆ। ਜਦੋਂ ਅਗਲੇ ਦਿਨ ਵੇਖਿਆ ਕਿ ਇਹ ਕਿੰਨੇ ਇਹ ਸਾਰਾ ਕੰਮ ਕੀਤਾ ਹੈ, ਪਤਾ ਨਾ ਲੱਗੇ ਕਿ ਕਿਹੜਾ ਚੋਰ ਸੀ, ਜਿਹੜਾ ਰਾਜ ਮਹਿਲ 'ਚ ਵੜਿਆ ਵੀ ਅਤੇ ਬਾਹਰ ਵੀ ਨਿਕਲ ਗਿਆ, ਪੰਡਾਂ ਵੀ ਬੱਧੀਆਂ ਪਰ ਲੈ ਕੇ ਕੁਝ ਨਹੀਂ ਗਿਆ, ਅਤੇ ਫਿਰ ਜਿੰਨੇ ਇਲਾਕੇ ਦੇ ਚੋਰ ਸਨ ਉਹਨਾਂ ਨੂੰ ਫੜ ਕਰਕੇ ਕੁੱਟ ਪੈਣ ਲੱਗੇ, ਇਹ ਹੱਥ ਨਹੀਂ ਆਇਆ ਅਤੇ ਆਪੇ ਹੀ ਆਣ ਕਰਕੇ ਪੇਸ਼ ਹੋ ਗਿਆ, ਕਿਉਂਕਿ ਦੂਸਰਾ ਬਚਨ ਚੇਤੇ ਆ ਗਿਆ, ਕਿਸੇ ਗਰੀਬ ਨਾਲ ਧੱਕਾ ਹੁੰਦਾ ਵੇਖ ਕਰਕੇ ਜਰੀ ਨਾ, ਇਹ ਨਾ ਹੋਵੇ ਕਿ ਤੇਰੇ ਕਰਕੇ ਕਿਸੇ ਹੋਰ ਨਾਲ ਧੱਕਾ ਹੋਈ ਜਾਵੇ। ਆਣ ਕਰਕੇ ਆਪੇ ਹੀ ਪੇਸ਼ ਹੋ ਗਏ, ਰਾਜਨ ਇਹਨਾਂ ਸਾਰਿਆਂ ਨੂੰ ਛੱਡ ਦੇ, ਤੇਰੇ ਚੋਰ ਅਸੀਂ ਹਾਂ। ਰਾਜਾ ਕਹਿਣ ਲੱਗਾ, ਇਹ ਗੱਲ ਬਣਦੀ ਨਹੀਂ, ਤੂੰ ਚੋਰ ਕਿਵੇਂ ਹੋ ਸਕਦਾ ਹੈ, ਮੈਨੂੰ ਲੱਗਦਾ ਤੂੰ ਕੋਈ ਸਾਧੂ ਹੈ, ਜਿਨ੍ਹਾਂ ਕੋਲ ਇਹਨਾਂ ਦੇ ਮਾਰ ਪੈਂਦੀ ਜਰੀ ਨਹੀਂ ਗਈ, ਤੂੰ ਤਾਂ ਆਇਆ ਸਾਡੇ ਪਾਸ। ਨਹੀਂ ਰਾਜਨ, ਅਸੀਂ ਸੱਚ ਬੋਲਦੇ ਹਾਂ, ਇਹ ਪੰਡਾਂ ਅਸੀਂ, ਆਹ ਜਿਹੜੀ ਪੰਡ ਹੈ, ਆਹ ਜਿਹੜੀਆਂ ਦੋ ਪੰਡੋਕਲੀਆਂ ਅਸੀਂ ਬੱਧੀਆਂ ਨੇ, ਇਹ ਲੈ ਜਾਣੀਆਂ ਸੀ, ਪਰ ਤੇਰਾ ਲੂਣ ਖਾ ਲਿਆ ਹੈ। ਰਾਜਾ ਹੱਸ ਕੇ ਕਹਿਣ ਲੱਗਾ, ਸਾਧੂ ਜੀ, ਇਹ ਦੋ ਗੱਲਾਂ ਮੇਲ ਨਹੀਂ ਖਾਂਦੀਆਂ ਆਪਸ ਵਿੱਚ, ਸੰਤਾ ਮੈਨੂੰ ਪਰਮਾਣਾ, ਮੈਂ ਬਾਦਸ਼ਾਹ, ਤੂੰ ਮੈਨੂੰ ਭਰਮਾਉਣ ਦਾ ਯਤਨ ਕਰਦਾ, ਇਹ ਕਿਵੇਂ ਹੋ ਸਕਦਾ ਕਿ ਚੋਰ ਅਤੇ ਧਰਮੀ ਹੋਵੇ, ਹੋਵੇ ਚੋਰ ਅਤੇ ਇਹ ਆਖੇ ਕਿ ਤੇਰਾ ਲੂਣ ਖਾ ਕੇ ਹਰਾਮ ਨਹੀਂ ਕੀਤਾ ਜਾ ਸਕਦਾ ਸੀ ਤਾਂ ਛੱਡ ਗਏ, ਇਹ ਬਾਤ ਨਹੀਂ ਬਣਦੀ। ਨਹੀਂ ਰਾਜਨ, ਇਹੋ ਹੀ ਸੱਚਾਈ ਹੈ, ਮੈਨੂੰ ਗੁਰਦੇਵ ਤਪਾ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲੇ, ਉਹਨਾਂ ਨੇ ਇਹ ਬਚਨ ਕੀਤੇ ਸਨ, ਉਹਨਾਂ ਦੇ ਬਚਨ ਨਿਭਾਉਣ ਕਰਕੇ ਤੇਰੇ ਘਰ ਦਾ ਸਾਰਾ ਹੀ ਸਮਾਨ ਛੱਡ ਦਿੱਤਾ। ਰਾਜੇ ਨੇ ਮੱਥਾ ਟੇਕ ਕੇ ਆਖਿਆ, ਚੰਗਾ ਜੀ, ਤੁਸੀਂ ਕਹਿੰਦੇ ਜੇ ਤੇ ਇਹਨਾਂ ਨੂੰ ਛੱਡ ਦੇਣਾ ਹਾਂ, ਪਰ ਮੈਂ ਮੰਨਦਾ ਨਹੀਂ ਤੁਸੀਂ ਚੋਰ ਹੋ। ਸੀ ਚੋਰ, ਜਿਸ ਦਿਨ ਤੁਹਾਡੀ ਮਰਿਆਦਾ ਵਿੱਚ ਆ ਗਿਆ ਉਸ ਦਿਨ ਮਹਾਰਾਜ ਉਹ ਵੀ ਸੰਤ ਬਣ ਗਿਆ। ਉਹਨਾਂ ਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ, ਛੱਡ ਦਿੱਤਾ ਸਭ ਕੁਝ, ਗੁਰਦੇਵ ਤੇਰੇ ਨਾਮ ਦੀ ਇੰਨੀ ਮਹਿਮਾ, ਜੇ ਤੁਹਾਡੇ ਦੋ ਬਚਨ ਮੰਨ ਲਏ ਤੇ ਇੰਨੀ ਮਹਿਮਾ, ਇੰਨੀ ਵਡਿਆਈ ਹੈ, ਅੱਜ ਤੋਂ ਬਾਅਦ ਇਹ ਮਾੜਾ ਕਰਮ ਕਰਨਾ ਹੀ ਨਹੀਂ ਕਦੀ ਵਾਸਤੇ। ਪਾਤਸ਼ਾਹ, ਹਾਂ ਤੇ ਅਸੀਂ ਵੀ ਚੋਰ, ਪਰ ਜਿਸ ਦਿਨ ਤੇਰੀ ਮਰਿਆਦਾ ਵਿੱਚ ਆ ਗਏ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਦੀ ਦਾਤ ਬਖਸ਼ੀ, ਪੰਜਾਂ ਨੇ ਹੁਕਮ ਕੀਤਾ, ਪੰਜਾਂ ਕਕਾਰਾਂ ਦੀ ਰਹਿਤ ਦੇ ਧਾਰਨੀ ਰਹੀ। ਪਾਤਸ਼ਾਹ ਜਿਹਨੇ ਆਪ ਜੀ ਦੀ ਰਹਿਤ ਨੂੰ ਪ੍ਰਪੱਕ ਕਰਕੇ ਮੰਨ ਲਿਆ, ਉਹ ਚੋਰੀ ਜਾਰੀ ਸਾਰੀਆਂ ਚੀਜ਼ਾਂ ਤੋਂ, ਸਾਰੀਆਂ ਬਲਾਮਤਾਂ ਤੋਂ ਬਚ ਗਿਆ। ਇਸ ਕਰਕੇ ਆਪ ਜੀ ਦੇ ਦਰ 'ਤੇ ਅਸੀਂ ਵੀ ਆਏ ਹਾਂ, ਕਿਰਪਾ ਕਰੋ, ਰਹਿਮਤ ਕਰੋ, ਤਾਂ ਬੇਨਤੀ ਕਰਦੇ, ਸਾਡੇ ਵੱਸ ਦੀ ਗੱਲ ਨਹੀਂ, ਜੇ ਤੁਸੀਂ ਮਿਲਣਾ ਚਾਹੋ ਤਾਂ ਮਿਲ ਸਕਦੇ ਹਾਂ। ਭਾਈ ਭੂਮੀਆਂ ਕਿਵੇਂ ਮਿਲਦਾ ਜੇ ਆਪ ਜੀ ਉਹਦੇ ਨਗਰ 'ਚ ਨਾ ਜਾਂਦੇ, ਇਵੇਂ ਹੀ ਸਾਨੂੰ ਵੀ ਆਪ ਆਣ ਕਰਕੇ ਮੇਲ ਲੈਣਾ ਕਰੋ ਜੀ।
ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ।
ਪਾਤਸ਼ਾਹ, ਇਹਨਾਂ ਨੇਤਰਾਂ ਨੂੰ ਤਾਂ ਸੰਤੋਖ ਆਉਂਦਾ ਹੈ ਜਦੋਂ ਆਪ ਜੀ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਦੇ ਹਨ। ਇਹ ਭੱਜੇ ਫਿਰਦੇ ਨੇ ਇੱਧਰ ਉੱਧਰ, ਪਰ ਸੰਤੋਖੀ ਉਦੋਂ ਹੋਏ ਜਦੋਂ ਆਪ ਜੀ ਦੇ ਪਾਵਨ ਦਰਸ਼ਨ ਦੀਦਾਰ ਹੋਏ ਜੀ।
ਕਹੁ ਨਾਨਕ ਸਫਲ ਸੋ ਆਇਆ।
ਗੁਰਦੇਵ ਕਹਿੰਦੇ, ਜਿਹਦੇ ਤੇ ਇਹ ਬਖਸ਼ਿਸ਼ ਹੋ ਗਈ ਉਹਦਾ ਆਉਣਾ ਭਾਈ ਇਹ ਸੰਸਾਰ ਅੰਦਰ ਸਫਲਾ ਹੈ, ਉਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਸਾਹਿਬ ਜੀ ਦੀ ਰਹਿਮਤ ਦਾ ਪਾਤਰ ਬਣ ਜਾਂਦਾ ਹੈ। ਇਹ ਪਾਵਨ ਪਵਿੱਤਰ ਹੁਕਮਨਾਮੇ ਸਾਹਿਬ ਰੂਪ ਵਿੱਚ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਹੁਣ ਜੋ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਲੜੀਵਾਰ ਕਥਾ ਜਿਹੜੀ ਪਰਾ ਆਰੰਭ ਹੈ, ਉਹਦੇ ਵਿੱਚ ਜੋ ਸ਼ਬਦ ਦੀ ਵਿਚਾਰ ਆ ਰਹੀ, ਆਓ ਸਰਵਣ ਕਰੀਏ ਜੀ।
ਸੂਹੀ ਮਹੱਲਾ ਪੰਜਵਾਂ, ਸਾਗਲ ਤਿਆਗ ਗੁਰ ਸਰਣੀ ਆਇਆ।
ਵੇਖੋ ਭਾਈ, ਹੁਣ ਜੇ ਕੋਈ ਆਖ ਦੇਵੇ ਕਿ ਗੁਰੂ ਕਾ ਸਿੱਖਾ ਆਪਾਂ ਝੱਟ ਦੇਣੇ ਮੰਨ ਜਾਂਦੇ, ਝੱਟ ਦੇਣੇ ਸਿੱਖਾ ਤੇਰਾ ਗੁਰੂ ਬੋਲ ਕੇ ਨਹੀਂ ਦੱਸਦਾ, ਗੁਰੂ ਗ੍ਰੰਥ ਸਾਹਿਬ ਬੋਲਦੇ ਨਹੀਂ, ਇਸ ਕਰਕੇ ਫਲਾਣਾ ਦੇਹ ਧਾਰੀ ਹੈ ਨਾ, ਜਿਹੜਾ ਦੇਹ ਧਾਰੀ ਭਾਵੇਂ ਕੱਲ੍ਹ ਨੂੰ ਉਹ 'ਤੇ ਬਲਾਤਕਾਰ ਦਾ ਅਤੇ ਠੱਗੀਆਂ ਦਾ ਇਲਜ਼ਾਮ ਲੱਗ ਜੇ, ਉਹਨੂੰ ਗੁਰੂ ਧਾਰਨ ਕਰਿਆ ਕਰ, ਗੁਰੂ ਧਾਰਨ ਕਰ ਲੈ, ਤੇਰੇ ਵਾਲਾ ਬਾਬਾ 'ਤੇ ਬੋਲਦਾ ਨਹੀਂ, ਉਹਨੂੰ ਬੇਵਕੂਫ ਨੂੰ ਦੱਸਿਆ ਜੇ ਕਿ ਦਰਬਾਰ ਸਾਹਿਬ ਜੀ ਤੋਂ ਹੁਕਮਨਾਮਾ ਸਾਹਿਬ ਅਤੇ ਲੜੀਵਾਰ ਕਥਾ ਦੋ ਚੀਜ਼ਾਂ ਨੇ ਨਾ, ਕਿ ਹੁਕਮਨਾਮਾ ਸਾਹਿਬ ਵੀ ਅਤੇ ਲੜੀਵਾਰ ਕਥਾ ਵੀ ਸੁਣੀ, ਦੋਵਾਂ ਹੀ ਥਾਵਾਂ 'ਤੇ ਇੱਕੋ ਉਪਦੇਸ਼, ਅੱਜ ਇੱਕੋ ਹੀ ਗੱਲ ਸਮਝਾਉਣਾ ਚਾਹੁੰਦੇ ਨੇ, ਵਿਸ਼ਾ ਬਦਲਿਆ ਨਹੀਂ। ਪਹਿਲਾਂ ਕਿਹਾ ਸੀ ਬੇਨਤੀ ਕਰਨ ਦੀ, ਬੇਨਤੀ ਇਵੇਂ ਕਰਿਆ ਕਰ, ਅਤੇ ਅਗਲੀ ਜਿਹੜਾ ਸਲੋਕ ਹੁਣ ਲੜੀਵਾਰ ਕਥਾ ਚਾ ਰਿਹਾ ਉਹਦੇ ਵਿੱਚ ਵੀ ਉਹੋ ਹੀ ਰਹਿਮਤ ਅਤੇ ਉਹੋ ਹੀ ਸਤਿਗੁਰੂ ਸਾਹਿਬ ਜੀ ਦੀ ਰਸਨਾ ਪੰਜਵੇਂ ਪਾਤਸ਼ਾਹ ਪੰਜਵੇਂ ਮਹੱਲੇ ਵਿੱਚ ਹੀ ਇਹ ਵੀ ਉਪਦੇਸ਼, ਉਹ ਵੀ ਪੰਜਵੇਂ ਮਹੱਲੇ 'ਚ, ਇਹ ਵੀ ਪੰਜਵੇਂ ਮਹੱਲੇ 'ਚ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਬੇਨਤੀ ਕਰ ਮਹਾਰਾਜ ਸਗਲ ਤਿਆਗ ਗੁਰ ਸ਼ਰਨੀ ਆਇਆ ਪਾਤਸ਼ਾਹ, ਸਾਰਿਆਂ ਨੂੰ ਤਿਆਗ ਕਰਕੇ ਸਾਰਿਆਂ ਦੀ ਆਸਾ ਲਾਹ ਕਰਕੇ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ।
ਰਾਖੋ ਰਾਖਨਹਾਰੇ,
ਭਾਈ ਕਿਉਂ ਆਇਆ ਹੈ, ਕੀ ਕਾਰਨ, ਕਾਹਦੇ ਲਈ ਇੰਨੀ ਕਾਹਲੀ ਕੀਤੀ, ਤੂੰ ਕਿਉਂ ਪਹੁੰਚਿਆ ਹੈ? ਪਾਤਸ਼ਾਹ ਰਾਖੋ ਰਾਖਣਹਾਰੇ, ਤੁਸੀਂ ਰੱਖਣਹਾਰੇ ਹੋ ਮਾਲਕ ਜੀ, ਮੈਂ ਰੁੜਦਾ ਜਾਂਦਾ ਹਾਂ, ਆਪ ਕਿਰਪਾ ਕਰਕੇ ਮੈਨੂੰ ਰੱਖਣਾ ਕਰੋ, ਤੁਸੀਂ ਰਖਵਾਲੇ ਹੋ ਸਾਡੇ।
ਜਿਤ ਤੂੰ ਲਾਵੈ ਹੈ ਤਿਤ ਹਮ ਲਾਗੈ।
ਮਹਾਰਾਜ ਜਿੱਧਰ ਆਪ ਜੀ ਲਾ ਦੇਵੋਗੇ, ਸਾਡੀ ਬੁੱਧ ਕੋਈ ਨਹੀਂ, ਸਾਨੂੰ ਜਿੱਧਰ ਲਾ ਦੇਵੋਗੇ ਅਸੀਂ ਜੀਵਾਂ ਨੇ ਉੱਧਰ ਹੀ ਲੱਗ ਜਾਣਾ ਹੈ ਜੀ।
ਕਿਆ ਇਹ ਜੰਤ ਵਿਚਾਰੇ,
ਪਾਤਸ਼ਾਹ ਇਹ ਜੰਤ ਵਿਚਾਰੇ ਕਰਮ ਕੀ ਹਨ, ਜਿੱਧਰ ਆਪ ਜੀ ਨੇ ਲਾਉਣਾ ਕੀਤੇ, ਜਿਵੇਂ ਜਿਵੇਂ ਆਪ ਜੀ ਨੇ ਆਗਿਆ ਕੀਤੀ ਹੈ ਤਿਵੇਂ ਤਿਵੇਂ ਇਹ ਲੱਗੇ ਹੋਏ ਹਨ, ਇਹਨਾਂ ਜੰਤਾਂ ਦੀ ਇਹਨਾਂ ਕਰਮਾਂ ਵਿਚਾਰਿਆਂ ਦੀ ਕੀ ਗਿਣਤੀ ਹੈ ਜੀ?
ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ।
ਪਾਤਸ਼ਾਹ ਮੈਂ ਤਾਂ ਬੇਨਤੀ ਕਰਦਾ ਹਾਂ, ਐਵੇਂ ਜ਼ਬਾਨ ਤੋਂ ਬੋਲਣ ਦੀ ਤੇ ਗੱਲ ਹੋਰ ਹੈ ਨਾ, ਆਪ ਜੀ ਦੇ ਅੱਗੇ ਬੇਨਤੀਆਂ ਕਰਨੀਆਂ, ਆਪ ਕਹਿੰਦੇ ਹੋ ਕੇ ਬੋਲ ਤਾਂ ਬੋਲ ਰਿਹਾ ਹਾਂ, ਪਰ ਮਾਲਕਾ ਤੂੰ ਤੇ ਅੰਦਰ ਦੀਆਂ ਜਾਣਨ ਵਾਲਾ ਹੈ। ਪਾਤਸ਼ਾਹ ਜੀ ਆਪ ਜੀ ਤੇ ਅੰਦਰ ਦੀ ਜਾਣਦੇ ਹੋ, ਤੂੰ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਹੈ। ਮਾਲਕ ਜੀ ਤੁਸੀਂ ਅੰਤਰ ਦੀ ਜਾਣਨ ਵਾਲੇ ਹੋ, ਮੇਰੇ ਹਿਰਦੇ ਦੀ ਵੇਦਨ ਜਾਣਦੇ ਹੋ, ਤੁਸੀਂ ਮੇਰੇ ਹਿਰਦੇ ਦੇ ਕੁਕਰਮਾਂ ਨੂੰ ਤੁਸੀਂ ਜਾਣਨ ਵਾਲੇ ਹੋ, ਮੇਰੀ ਵੇਦਨਤਾਈ ਨੂੰ ਵੀ ਜਾਣਨ ਵਾਲੇ ਹੋ ਜੀ।
ਕਰ ਕਿਰਪਾ ਗੁਰਦੇਵ ਦਿਆਲਾ,
ਪਾਤਸ਼ਾਹ ਕਹਿੰਦੇ ਇਵੇਂ ਬੇਨਤੀ ਕਰਿਆ ਕਰ ਗੁਰਸਿੱਖਾ, ਕਰ ਕਿਰਪਾ ਗੁਰਦੇਵ ਦਿਆਲਾ। ਗੁਰੂਦੇਵ ਕੌਣ ਨੇ? ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਗੁਰੂ, ਗੁਰੂ ਰਾਮਦਾਸ ਮਹਾਰਾਜ। ਗੁਰੂ ਰਾਮਦਾਸ ਮਹਾਰਾਜ ਜੀ ਨੇ ਚਰਨ ਸ਼ਰਨ ਪ੍ਰਾਪਤ ਕੀਤੀ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ, ਉਹਨਾਂ ਦੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਅਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਗੁਰਾਂ ਦੇ ਗੁਰੂ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ, ਆਪ ਜੀ ਦੇ ਚਰਨਾਂ ਪਾਸ ਅਰਦਾਸ ਬੇਨਤੀ ਹੈ। ਇਹ ਦਿਆਲੂ ਦਇਆ ਦੇ ਆਲੇ ਘਰ ਜੀ, ਆਪ ਮਹਾਰਾਜ ਦਿਆਲਤਾ ਦੇ ਘਰ ਹੋ। ਦਿਆਲੂ ਦਿਆਲਤਾ ਦਾ ਅਰਥ ਹੈ ਦਇਆ ਆਲਾ, ਆਪ ਜੀ ਦਇਆ ਦੇ ਆਲਾ ਘਰ ਹੋ, ਆਪ ਦਿਆਲਤਾ ਦੇ ਸਮੁੰਦਰ ਹੋ, ਆਪ ਜੀ ਦੇ ਪਾਸ ਸਾਡੇ ਮਹਾਰਾਜ ਇੱਕ ਬੇਨਤੀ ਹੈ, ਸਾਡੇ ਤੇ ਕਿਰਪਾ ਕਰੋ।
ਗੁਣ ਗਾਵਾ ਨਿਤ ਸੁਆਮੀ,
ਮਹਾਰਾਜ ਕੀ ਕਿਰਪਾ ਕਰਿਆ ਜੇ ਮੈਂ ਆਪ ਜੀ ਦੇ ਗੁਣਾਂ ਨੂੰ ਨਿਤਾ ਪ੍ਰਤੀ ਗਾਇਆ ਕਰਾਂ। ਕੋਈ ਸਮਾਂ ਇਹੋ ਜਿਹਾ ਬਤੀਤ ਨਾ ਹੋਵੇ ਜਦੋਂ ਆਪ ਜੀ ਦੇ ਗੁਣ ਨਾ ਕਵਾਂ ਇਸ ਰਸਨਾ ਦੁਆਰਾ। ਕੋਈ ਇਹੋ ਜਿਹਾ ਦਿਨ, ਕੋਈ ਇਹੋ ਜਿਹੀ ਦਿਹਾੜੀ ਨਾ ਲੰਘੇ ਜਿਸ ਦਿਨ ਆਪ ਜੀ ਦੀ ਸੋਭਾ ਨੂੰ ਇਸ ਰਸਨਾ ਦੁਆਰਾ ਨਾ ਕਹਾਂ ਨਿਤਾ ਪ੍ਰਤੀ। ਹੇ ਸਵਾਮੀ ਮਾਲਕ ਜੀ, ਆਪ ਜੀ ਦੇ ਗੁਣਾਂ ਨੂੰ ਕਵਾਂ ਜਿਵੇਂ ਆਪ ਜੀ ਦੇ ਪਿਆਰੇ ਗੁਰਸਿੱਖ ਆਖਦੇ ਹਨ, ਬਸਰਾਮ ਦੇ ਕੇ ਬਖਸ਼ ਕਰਦੇ ਹਨ ਜੀ।
ਆਠ ਪਹਿਰ ਪ੍ਰਭ ਆਪਣਾ ਧਿਆਈ ਹੈ।
ਕੋਈ ਸਵਾਲ ਕਰਨ ਵਾਲਾ ਸਵਾਲ ਕਰ ਦੇਵੇ ਕਿ ਸਿੱਖਾ ਇਹ ਕਿਉਂ ਪੁੱਛ, ਤੂੰ ਵਾਰ ਵਾਰ ਕਹਿੰਦਾ ਹੈ ਕਿ ਮੈਂ ਗੁਣ ਗਾਉਂਦਾ ਰਹਾਂ ਗੁਣ ਗਾਉਂਦਾ ਰਹਾਂ, ਤੈਨੂੰ ਕੀ ਮਿਲੇਗਾ? ਉਹਨੂੰ ਦੱਸਣ ਵਾਸਤੇ ਸਮਝਾਉਂਦੇ ਨੇ, ਉਹਨੂੰ ਦੱਸੀ ਗੁਰਸਿੱਖਾ ਜਿਨ੍ਹਾਂ ਨੇ ਆਪਣੇ ਪਰਮੇਸ਼ਰ ਪ੍ਰਭੂ ਨੂੰ ਅੱਠੇ ਪੈਰ ਧਿਆਉਣਾ ਕੀਤਾ ਹੈ, ਚੇਤੇ ਰੱਖਿਆ ਹੈ ਜੀ।
ਗੁਰ ਪ੍ਰਸਾਦ ਭਉ ਤਰੀ,
ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਭਾਉ ਭੌਜਲ ਸੰਸਾਰ ਤੋਂ ਤਰ ਗਏ ਹਨ। ਹੋਰ ਕੋਈ ਹੱਲ ਨਹੀਂ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਦਾ, ਇੱਕ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਪਾਰ ਉਤਾਰਾ ਕਰ ਸਕਦਾ ਹੈ ਜੀ। ਕਿਉਂ ਭਾਈ, ਭਾਈ ਨੰਦ ਲਾਲ ਸਿੰਘ ਜੀ ਨੇ ਬੜੇ ਸੁੰਦਰ ਬਚਨ ਕੀਤੇ ਹਨ, ਉਹ ਕਹਿੰਦੇ ਖੁਸ਼ ਅਸਤ ਉਮਰ ਕਿਹ ਦਰਜਾਦ ਬੇਗੁਜਰਦ, ਕਹਿੰਦੇ ਉਹੋ ਹੀ ਉਮਰ ਭਾਈ ਸੁੱਖ ਦੇਣ ਵਾਲੀ ਹੈ ਜਿਹੜੀ ਪਰਮੇਸ਼ਰ ਦੀ ਯਾਦ ਵਿੱਚ ਗੁਜ਼ਰਦੀ ਹੈ। ਉਹੋ ਹੀ ਉਮਰ ਬਖਸ਼ਿਸ਼ ਵਾਲੀ ਹੈ ਜਿਹਨੂੰ ਆਪਾਂ ਪੜ੍ਹਦੇ ਹਾਂ ਉਮਰ ਸਾਈ ਵਿੱਚ ਲੇਖੇ ਦੇ ਜਿਹੜੀ ਜਾਦ ਸਾਈ ਦੀ ਗੁਜਰੇ ਪੈਂਦੀ ਮੁਜਰੇ ਕਹਿੰਦੇ ਉਹ ਹੀ ਉਮਰ ਬਖਸ਼ਿਸ਼ ਵਾਲੀ ਹੈ ਰਹਿਮਤ ਵਾਲੀ ਹੈ ਜਿਹੜੀ ਉਹ ਪਰਮੇਸ਼ਰ ਦੀ ਯਾਦ ਵਿੱਚ ਗੁਜ਼ਰਦੀ ਹੈ। ਇਸ ਕਰਕੇ ਭਾਈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ ਉਹ ਗੁਰੂ ਕੀ ਪ੍ਰਸਾਦ ਕਿਰਪਾ ਦੁਆਰਾ ਭੌਜਲ ਸੰਸਾਰ ਸਮੁੰਦਰ ਤੋਂ ਉੱਤਰ ਗਏ ਹਨ, ਪਾਰ ਉਤਾਰਾ ਹੋ ਗਿਆ ਹੈ ਜੀ।
ਆਪ ਤਿਆਗ ਹੋਈਐ ਸਭ ਰੇਣਾ।
ਮਹਾਰਾਜ ਕੋਈ ਹੋਰ ਢੰਗ ਦੱਸ ਦਵੋ, ਕਹਿੰਦੇ ਆਪਾ ਭਾਵ ਨੂੰ ਤਿਆਗ ਕਰਕੇ ਜਿਹੜਾ ਹੁਕਮਨਾਮੇ ਦੁਆਰਾ ਬਖਸ਼ਿਸ਼ ਕੀਤੀ ਸੀ ਕਿ ਮਨ ਦੀ ਮਨੌਤ ਛੱਡ ਦਵੀਂ, ਤਨ ਦਾ ਤਾਣ ਛੱਡ ਦਵੀਂ, ਧਨ ਦੇ ਹੰਕਾਰ ਛੱਡ ਦਵੀਂ, ਇਹ ਤਿੰਨਾਂ ਚੀਜ਼ਾਂ ਨੂੰ ਛੱਡੀ, ਉਹੋ ਹੀ ਚੀਜ਼ ਨੂੰ ਛੋਟੇ ਥਾਂ ਤੇ ਕਹਿੰਦੇ ਆਪ ਤਿਆਗ ਹੋਈਏ ਸਭ ਰੇਣਾ। ਆਪਾ ਭਾਵ ਤਿਆਗ ਕਰਕੇ ਸਾਰਿਆਂ ਦੀ ਰੇਣ ਧੂੜੀ ਹੋ ਜਾ।
ਜੀਵ ਤਿਆ ਇਉਂ ਮਰੀ ਐ।
ਇਵੇਂ ਭਾਈ ਜੀਵਤ ਭਾਵ ਤੋਂ ਮਰ ਜਾ, ਜੀਵਤ ਭਾਵ ਤੋਂ ਤੁਰਿਆ ਤੇ ਭਾਵੇਂ ਫਿਰੇ ਸਰੀਰ ਕਰਕੇ, ਪਰ ਜੀਂਦੇ ਜੀ ਆਪਣੇ ਆਪ ਨੂੰ ਮਰਿਆ ਗੁਰੂ ਕੇ ਚਰਨਾਂ ਤੇ ਸਿਰ ਰੱਖ ਕਰਕੇ ਐਸਾ ਰੱਖ ਦੁਬਾਰਾ ਚੁੱਕਣਾ, ਆਪਣਾ ਸਭ ਕੁਝ ਹੀ ਗੁਰੂ ਅੱਗੇ ਸਮਰਪਿਤ ਕਰ ਦੇ। ਤੈਨੂੰ ਕਿਸੇ ਦੀ ਉਸਤਤ ਨਾਲ ਕੋਈ ਗੱਲ ਨਾ ਹੋਵੇ, ਤੈਨੂੰ ਕਿਸੇ ਦੀ ਨਿੰਦਿਆ ਨਾਲ ਫਰਕ ਨਾ ਪਵੇ, ਇਹ ਜ਼ਬਾਨ ਕਿਸੇ ਦੀ ਉਸਤਤ ਨਾ ਕਰੇ, ਇਹ ਕੰਨ ਕਿਸੇ ਦੀ ਨਿੰਦਿਆ ਨਾ ਸੁਣ, ਇਹ ਜ਼ਬਾਨ ਤੂੰ ਕਿਸੇ ਦੀ ਨਿੰਦਿਆ ਨਾ ਕਰ, ਤੂੰ ਤੇ ਕੇਵਲ ਇਹੋ ਹੀ ਕਵੇਂ ਜੋ ਕੁਛ ਕੀਆ ਸੋ ਹਰ ਕੀਆ। ਭਾਈ ਜੋ ਕੁਝ ਕਰਨ ਵਾਲਾ ਏ ਉਹ ਪਰਮੇਸ਼ਰ ਵਾਹਿਗੁਰੂ ਏ, ਚੰਗੇ ਤੇ ਮੰਦੇ ਸਾਰੇ ਉਹਦੇ ਨੇ। ਜੇ ਕੋਈ ਪੁੱਛ ਲੇ ਕਿ ਤੂੰ ਚੰਗਾ ਤੇ ਮੰਦਾ, ਉਹਨੂੰ ਹੱਥ ਜੋੜ ਕੇ ਇਹ ਆਖੇ ਕਿ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ। ਭਾਈ ਸਾਰੇ ਸਾਡੇ ਤੋਂ ਸਾਰੇ ਚੰਗੇ, ਕਿਤੇ ਤੇਰਾ ਐਸਾ ਸੁਭਾਅ ਬਣ ਜਾਵੇ ਤੂੰ ਜੀਵਤ ਭਾਵ ਤੋਂ ਮਰ ਜਾਵੇ।
ਸਫਲ ਜਨਮ ਤਿਸ ਕਾ ਜਗ ਪੀਤਰ।
ਮਹਾਰਾਜ ਕਹਿੰਦੇ ਉਹਨਾਂ ਦਾ ਜਨਮ ਜਿਹੜਾ ਭਾਈ ਸਫਲਾ ਹੋ ਜਾਵੇਗਾ ਇਸ ਜਗਤ ਦੇ ਅੰਦਰ।
ਸਾਧ ਸੰਗ ਨਾਉ ਜਾਪੇ।
ਕਿਹਨਾਂ ਦਾ? ਮਹਾਰਾਜ ਕਹਿੰਦੇ ਜਿਹੜੇ ਸਾਧ ਸੰਗਤ ਦੁਆਰਾ, ਸ੍ਰੇਸ਼ਟ ਪੁਰਖਾਂ ਦੀ ਸੰਗਤ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ।
ਸਗਲ ਮਨੋਰਥ ਤਿਸ ਕੇ ਪੂਰਨ।
ਮਹਾਰਾਜ ਅਸੀਂ ਆਏ ਸੀ ਆਪਣੀਆਂ ਇੱਛਾ ਲੈ ਕਰਕੇ, ਤੁਸੀਂ ਅੱਗੋਂ ਮਾਲਾ ਫੜਾ ਦਿੱਤੀ, ਇਹ ਚੰਗਾ ਕੰਮ ਹੈ ਤੁਹਾਡਾ। ਤੁਸੀਂ ਕਹਿੰਦੇ ਜੇ ਇਕੱਲਾ ਨਾਮ ਜਪੀਏ ਸਾਡੇ ਬਾਕੀ ਕਾਰਜ। ਮਹਾਰਾਜ ਕਹਿੰਦੇ ਸਗਲ ਮਨੋਰਥ ਤਿਸ ਕੇ ਪੂਰਨ। ਗੁਰੂ ਕਹਿ ਸਿੱਖਾ ਚਿੰਤਾ ਨਾ ਕਰੇ, ਜਿਹੜਾ ਨਾਮ ਬਾਣੀ ਨਾਲ ਜੁੜ ਗਿਆ ਉਹਦੀਆਂ ਸਾਰੀਆਂ ਇੱਛਾ ਪੂਰੀਆਂ ਕਰ ਦੇਵਾਂਗੇ। ਕਿਉਂ ਪਿਆਰਿਓ? ਸਤਿਗੁਰ ਦਾਤਾ ਸਭਨਾ ਵਥੂਕਾ। ਸਤਿਗੁਰੂ ਸਾਹਿਬ ਜੀ ਸਾਰੀਆਂ ਦਾਤਾਂ ਦੇ ਮਾਲਕ ਹਨ, ਸਾਰੀਆਂ ਦਾਤਾਂ ਦੇਣ ਵਾਲੇ ਹਨ। ਉਹਨੇ ਤੇ ਲਿਖ ਕੇ ਕਿਹਾ ਹੈ, ਪਿਆਰਿਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਿ ਛੰਦਾ। ਮਹਾਰਾਜ ਜੇ ਤੁਸੀਂ ਵੱਲ ਹੋ ਜਾਵੋ, ਆਪ ਜੀ ਦੇ ਪਿਆਰਿਆਂ ਨੇ ਇਹ ਕਿਹਾ ਹੈ ਕਿ ਤੁਸੀਂ ਮੇਰੇ ਵੱਲ ਹੋ ਤੇ ਮੈਨੂੰ ਕੋਈ ਤੋਟਾ ਨਹੀਂ। ਕਹਿੰਦੇ ਹਾਂ, ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ। ਇਹ ਵੈਰੀ ਮਿੱਤਰ ਸਭ ਕੀਤਿਆਂ, ਮਹਾਰਾਜ ਉਹਨਾਂ ਚ ਗੁਣ ਕੀ ਹੈ? ਕਹਿੰਦੇ ਵੈਰੀ ਵੀ ਨੇ ਮਿੱਤਰ ਵੀ ਨੇ, ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ। ਕਹਿੰਦੇ ਉਹ ਕਿਸੇ ਦਾ ਮੰਦਾ ਨਹੀਂ, ਉਹ ਸਾਰਿਆਂ ਦਾ ਭਲਾ ਹੀ ਚਾਹੁੰਦੇ ਨੇ। ਕਿਉਂ? ਉਹਨਾਂ ਨੂੰ ਇਹ ਸਮਝ ਆ ਗਈ, ਬੁਰਾ ਮੰਗਣ ਵਾਲਿਆਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨਹੀਂ ਖਲੋਂਦੇ। ਸਤਿਗੁਰੂ ਸਾਹਿਬ ਜੀ ਤੇ ਉਹਨਾਂ ਦੇ ਨਾਲ ਦੇ ਨੇ ਜਿਹੜੇ ਸਾਰੀ ਅਰਦਾਸ ਕਰਕੇ ਕਹਿਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਾਤਸ਼ਾਹ ਕਿਰਪਾ ਕਰੀ। ਜਦੋਂ ਇਹ ਕਹਿ ਦਿੱਤਾ, ਮੇਰੇ ਸੱਜਣਾਂ ਦਾ ਵੀ ਉਧਾਰ, ਮੇਰੇ ਦੁਸ਼ਮਣਾਂ ਦਾ ਵੀ ਉਧਾਰ। ਪਾਤਸ਼ਾਹ ਉਹ ਵਿਚਾਰੇ ਤੇ ਆ ਸਰੀਰ ਨਾਲ ਹੀ ਦੁਸ਼ਮਣੀ ਕਰੀ ਜਾਂਦੇ ਨੇ, ਨਾ ਉਹਦਾ ਰਹਿਣਾ ਏ ਨਾ ਮੇਰਾ ਰਹਿਣਾ ਏ, ਸਰੀਰ ਨਾਲ ਕਾਹਦੀਆਂ ਦੁਸ਼ਮਣੀਆਂ ਏ, ਤੇ ਨਾਸਪੰਤ ਹੈ, ਇਹ ਸਦੀਵੀ ਰਹਿਣ ਵਾਲਾ ਨਹੀਂ। ਇਸ ਕਰਕੇ ਉਹਨਾਂ ਦਾ ਵੀ ਭਲਾ ਕਰ। ਗੁਰਦੇਵ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਉਹਨਾਂ ਦਾ ਸਫਲਾ ਹੈ ਜਗਤ ਵਿੱਚ ਆਇਆ ਜਿਨ੍ਹਾਂ ਨੇ ਨਾਮ ਜਪਿਆ, ਤੇ ਜਿਨ੍ਹਾਂ ਨੇ ਨਾਮ ਜਪਿਆ ਆਪਾਂ ਭਾਵ ਤੋਂ ਮਰ ਗਏ ਉਹਨਾਂ ਦੇ ਸਾਰੇ ਕਾਰਜ ਜਿੰਨੀਆਂ ਆਸ਼ਾਵਾਂ ਸਨ ਪੂਰਨ ਕਰ ਦਿੱਤੀਆਂ ਜੇ।
ਜਿਸ ਦਇਆ ਕਰੇ ਪ੍ਰਭ ਆਪੇ,
ਜਿਨ੍ਹਾਂ ਤੇ ਉਹ ਆਪ ਦਿਆਲੂ ਸਤਿਗੁਰੂ ਸਾਹਿਬ ਦਇਆ ਕਰਦਾ ਹੈ, ਉਹਨਾਂ ਦੀ ਭਾਵਨਾ ਤੋਂ ਖੁਸ਼ ਹੋ ਕਰਕੇ।
ਦੀਨ ਦਇਆਲ ਕਿਰਪਾਲ ਪ੍ਰਭ ਸਵਾਮੀ,
ਆਓ ਆਪਾਂ ਵੀ ਬੇਨਤੀ ਕਰੀਏ। ਹੇ ਦੀਨਾਂ ਤੇ ਦੀਨ ਨਾਮ ਹੈ ਗਰੀਬਾਂ ਦਾ, ਜਿਨ੍ਹਾਂ ਗਰੀਬਾਂ ਤੇ ਦਇਆ ਕਰਨ ਵਾਲੇ ਦਿਆਲੂ ਸਤਿਗੁਰੂ ਸਾਹਿਬ ਜੀ, ਇਹ ਕਿਰਪਾਲੂ ਜੀ ਸਵਾਮੀ ਮਾਲਕ ਜੀ,
ਤੇਰੀ ਸ਼ਰਨ ਦਇਆਲਾ
ਪਾਤਸ਼ਾਹ, ਅਸੀਂ ਵੀ ਗਰੀਬ ਹਾਂ, ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ। ਗੁਰਦੇਵ ਨਾ ਧਨ ਬਹੁਤਾ ਨਾ ਸਰੀਰਕ ਬਲ ਜ਼ਿਆਦਾ ਸਾਡੇ ਪਾਸ, ਬੜੇ ਬੜੇ ਵੱਡੇ ਬਲੀ, ਬੜੇ ਬੜੇ ਵੱਡੇ ਧਨਾੜ ਪਾਤਸ਼ਾਹ, ਤੇ ਨਾ ਹੀ ਸਾਡੇ ਪਾਸ ਉਮਰ ਰੂਪੀ ਸਵਾਸਾਂ ਰੂਪੀ ਪੂੰਜੀ ਬਹੁਤੀ ਹੈ, ਹਰ ਪਾਸਿਓਂ ਗਰੀਬ ਹਨ। ਤਾਂ ਪਾਤਸ਼ਾਹ ਜੀ ਤੇਰੀ ਸ਼ਰਨ ਅਸੀਂ ਗ੍ਰਹਿਣ ਕੀਤੀ ਹੈ ਮਾਲਕ ਜੀ,
ਕਰ ਕਿਰਪਾ ਆਪਣਾ ਨਾਮ ਦੀਜੈ,
ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਆਪਣੇ ਨਾਮ ਜਪਣ ਦਾ ਬਲ ਉਦਮ ਉਤਸ਼ਾਹ ਬਖਸ਼ੋ ਜੀ।
ਨਾਨਕ ਸਾਧ ਰਵਾਲਾ,
ਨਾਲ ਇੱਕ ਬਖਸ਼ਿਸ਼ ਕਰਿਆ ਜੇ, ਆਪ ਜੀ ਦੀ ਪਿਆਰੀ ਸਾਧ ਸੰਗਤ ਦੀ ਧੂੜ ਵੀ ਸਾਨੂੰ ਬਖਸ਼ ਦਿਆ ਜੇ, ਆਪ ਜੀ ਦੀ ਸਾਧ ਸੰਗਤ ਦੇ ਵਿੱਚ ਅਸੀਂ ਜੁੜ ਬੈਠੀਏ। ਇਹ ਕਿਰਪਾ ਸਤਿਗੁਰੂ ਸਾਹਿਬ ਜੀ ਨੇ ਦਿਆਲਤਾ ਕਰਕੇ ਸਾਡੇ ਤੇ ਹੁਕਮਨਾਮੇ ਦੁਆਰਾ ਤੇ ਪਾਵਣ ਪਵਿੱਤਰ ਲੜੀਵਾਰ ਕਥਾ ਦੁਆਰਾ ਗੁਰਬਾਣੀ ਦੀ ਕੀਤੀ ਹੈ। ਗੁਰਦੇਵ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਰਹਿਮਤ ਕਰਨ, ਇਹ ਪਾਵਣ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸੇ, ਤਾਂ ਜੋ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਈਏ ਜੀ। ਹੋਈਆਂ ਗਲਤੀਆਂ ਭੁੱਲਾਂ ਅਨੇਕ ਪ੍ਰਕਾਰ ਦੀਆਂ ਆਪ ਸਾਧ ਸੰਗਤ ਜੀ ਨੇ ਮਾਫ਼ ਕਰਨੀਆਂ, ਅਗਾਂਹ ਤੁਸ ਮਤ ਬਖਸ਼ਣੀ, ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸਿਉ ਮੇਲ, ਲੇਖੇ ਕਤੇ ਨਾ ਛੁੱਟੀਏ, ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ, ਤੇਰੀ ਸ਼ਰਨ ਦਇਆਲਾ ਕਰ ਕਿਰਪਾ ਆਪਣਾ ਨਾਮ ਦੀਜੈ, ਨਾਨਕ ਸਾਧ ਰਵਾਲਾ।
ਵਾਹਿਗੁਰੂ
ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਪ੍ਰਬੰਧਕ ਗੁਰਮੁਖਾਂ ਵੱਲੋਂ ਇੱਕ ਬੇਨਤੀ ਹੈ ਕਿ ਜੋ ਖਾਲਸਾਈ ਨਵਾਂ ਸਾਲ ਪਰਸੋਂ ਦੇ ਦਿਹਾੜੇ ਆ ਰਿਹਾ ਹੈ, ਉਸ ਦੇ ਸੰਬੰਧ ਵਿੱਚ ਕੱਲ੍ਹ ਰਾਤ ਨੂੰ ਕੀਰਤਨ ਸਮਾਗਮ ਹੋਣਗੇ, ਪਰਸੋਂ ਅੰਮ੍ਰਿਤ ਵੇਲੇ ਦੀ ਕਥਾ ਵਿਚਾਰ ਤੋਂ ਉਪਰੰਤ ਲੰਗਰ ਦੇ ਪ੍ਰਬੰਧ ਸੰਗਤਾਂ ਵੱਲੋਂ ਕੀਤੇ ਜਾ ਰਹੇ ਹਨ, ਜੋ ਹਰੇਕ ਸਾਲ ਇਸ ਪਾਵਣ ਅਸਥਾਨ 'ਤੇ ਇਹ ਦਿਹਾੜਾ ਬੜੇ ਉਤਸ਼ਾਹ ਸਹਿਤ ਮਨਾਇਆ ਜਾਂਦਾ ਹੈ। ਆਪ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਉਹਦੇ ਵਿੱਚ ਹਾਜ਼ਰ ਹੋ ਕਰਕੇ ਆਓ, ਗੁਰੂ ਘਰ ਵਿਖੇ ਆਪਣਾ ਨਵਾਂ ਸਾਲ ਖਾਲਸਾਈ ਸੰਮਤ ਅਨੁਸਾਰ ਮਨਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।